ओहंकार सपना करता पुरुष निर्भाव निर्वैर अकाल मूरत अजूनी सैभं गुरुप्रसाद जप आद सच जुगाद सच है पी सच नानक सी भी सच ज्यों बुलावे ज्यों बोलह स्वामी कुदरत कवण हमारी साध संग नानक जस गायो जो प्रभु की अत प्यारी मूक उच्चरा शास्त्र खट ंग ग्रन चर जा लख मदरो सुन जब काल कृपा करा
सतनाम श्री वाहेगुरु साहिब जीओ सुही कबीर जियो ललित थाके नैन सर्वन सुन थाके थाकी सुंदर काया जरा हाक दी सब मत थाकी एक न थाकस माया थाके नैन सर्वन सुन थाके थाके सुंदर काया जरा हाक दी सब मत थाके एक न थाकस माया वाहे गुरु जी का खालसा
वाहे गुरु जी की फतेह। राजान राज आनान भान देवान देव उपमा महान चवर तखत शत्र दे मालक परम सतगुरु साहेब श्री गुरु ग्रंथ साहिब जी दी पावन हजूरी विच हरजा सरवण करन लई एकत्र होए गुरु रूप साध संगत जी सारे गुरमुख प्यारे माई भाई मनोवृत्तियां नू एकागर करन वास्ते मनुखा जन्म दे भले लई अपनी हाजरी गुरु के पावन चरणां विच लवाण हित एक बार सारे प्यार नाल आखो सतनाम श्री वाहिगुरु। एक बार फिर आखो सतनाम श्री वाहिगुरु। आप जी ने सूही राग विच कही हुई कबीर जी महाराज दी बाणी दे शब्द दियां अंगतियां सरवण कीतियां। बाणी विच गुरु नानक साहिब ने बचन कहे हन के देंदा दे लेंदे थक पाहे ਜੁਗਾ ਜੁਗੰਤਰ ਖਾਹੀ ਖਾਹ। ਦੇਣ ਵਾਲਾ ਦਿੰਦਾ ਹੈ, ਲੈਣ ਵਾਲੇ ਥੱਕ ਜਾਂਦੇ। ਜੁਗਾ ਜੁਗੰਤਰ ਜੁਗਾਂ ਤੋਂ ਉਸ ਦੀਆਂ ਦਿੱਤੀਆਂ ਨੂੰ ਦਾਤਾਂ ਨੂੰ ਖਾ ਰਹੇ, ਪਰ ਦਾਤਾਂ ਖਤਮ ਨਹੀਂ ਹੁੰਦੀਆਂ। ਖਾਣ ਵਾਲੇ ਸੰਸਾਰ ਤੇ ਆਉਂਦੇ ਨੇ, ਚਲੇ ਜਾਂਦੇ। ਉਹ ਦਾਤਾ ਹੈ। ਮਨੁੱਖ ਦੀ ਸੋਚ ਕਈ ਵਾਰੀ ਐਸੀ ਬਣਦੀ ਹੈ ਕਿ ਇਹ ਆਪਣੇ ਆਪ ਨੂੰ ਦਾਤਾ ਸਮਝ ਬੈਠਦਾ ਹੈ। ਸਹੀ ਮਾਨਿਆਂ ਵਿੱਚ ਇਹ ਦਾਤਾ ਨਹੀਂ, ਭਿਖਾਰੀ ਹੈ। ਜਦੋਂ ਅਸੀਂ ਪਵਿੱਤਰ ਬਾਣੀ ਨੂੰ ਧਿਆਨ ਨਾਲ ਪੜ੍ਹਾਂਗੇ ਤਾਂ ਸਤਿਗੁਰੂ ਜੀ ਦੇ ਬਚਨ ਨੇ ਕਿ ਦਾਤਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ, ਦੇਂਦੇ ਤੋਟ ਨਾ ਆਵਈ ਅਗਨਤ ਭਰੇ ਭੰਡਾਰ। ਉਹ ਦਾਤਾ ਹੈ ਔਰ ਤਮਾਮ ਜੀਵਾਂ ਨੂੰ ਦਾਤਾ ਦਿੰਦਾ ਹੈ। ਜਿਹੜਾ ਮਨੁੱਖ ਹੈ ਇਹ ਕੁਝ ਦਿੰਦਾ ਤੇ ਮੰਗ ਵੀ ਕਰਦਾ। ਗੁਰੂ ਨਾਨਕ ਦੇਵ ਸਾਹਿਬ ਜੀ ਦੇ ਬਚਨ ਨੇ ਆਸਾ ਦੀ ਵਾਰ ਵਿੱਚ ਕਿ ਦੇ ਦੇ ਮੰਗਾ ਹੈ ਸਹਿਸਾ ਗੁਣਾ। ਇਹ ਕੁਝ ਦਿੰਦਾ ਦਿੰਦਾ ਇੱਕ ਹੈ ਤੇ ਹਜ਼ਾਰ ਗੁਣਾ ਮੰਗ ਲੈਂਦਾ। ਫਿਰ ਇਹਦੀ ਐਸੀ ਖਾਹਿਸ਼ ਵੀ ਹੈ ਕਿ ਮੈਂ ਦਿੰਦਾ ਹਾਂ ਤੇ ਸੰਸਾਰ ਦੇ ਲੋਕ ਮੇਰੀ ਸ਼ੋਭਾ ਕਰਨ। ਦੇ ਦੇ ਮੰਗੈ ਸਹਿਸਾ ਗੁਣਾ ਸ਼ੋਭ ਕਰੇ ਸੰਸਾਰ। ਪਰ ਉਹ ਇਤਨਾ ਵੱਡਾ ਦਾਤਾ ਹੈ, ਸਤਿਗੁਰੂ ਜੀ ਕਹਿੰਦੇ ਨੇ ਦਿੰਦਾ ਤਾਂ ਪਹਾੜ ਜਿੰਨਾ ਹੈ ਪਰ ਮੰਗਦਾ ਤਿਲ ਜਿੰਨਾ ਵੀ ਨਹੀਂ। ਇਹ ਤਿਲ ਜਿੰਨਾ ਦੇ ਕੇ ਪਹਾੜ ਜਿੰਨਾ ਮੰਗਦਾ ਹੈ, ਪਰ ਉਹ ਇਤਨਾ ਵੱਡਾ ਦਾਤਾ ਹੈ। ਵੱਡਾ ਦਾਤਾ ਤਿਲ ਨਾ ਤਮਾਏ, ਇੱਕ ਤਿਲ ਜਿੰਨੀ ਵੀ ਉਹ ਤਮਾ ਨਹੀਂ ਕਰਦਾ, ਲਾਲਚ ਨਹੀਂ ਕਰਦਾ ਕਿ ਮੈਨੂੰ ਤੂੰ ਦੇਵੇਂਗਾ ਤੇ ਮੈਂ ਤਾਂ ਦਿਆਂਗਾ। ਉਹ ਦਾਤਾ ਦਿੰਦਾ ਚਲਾ ਜਾਂਦਾ, ਇਹ ਦਾਤਾ ਲੈ ਕੇ ਉਹਦੇ ਤੋਂ ਦੂਰ ਵੀ ਹੁੰਦਾ ਜਾਂਦਾ ਤੇ ਸਤਿਗੁਰੂ ਜੀ ਕਹਿੰਦੇ ਨੇ ਥੱਕ ਵੀ ਜਾਂਦਾ। ਉਹਦੀਆਂ ਦਾਤਾਂ ਖਤਮ ਨਹੀਂ ਹੁੰਦੀਆਂ। ਆਪ ਜੀ ਨੇ ਬਾਣੀ ਦੀਆਂ ਪੰਗਤੀਆਂ ਸਰਵਣ ਕੀਤੀਆਂ। ਕਬੀਰ ਜੀ ਕਹਿੰਦੇ ਨੇ ਥੱਕ ਨੈਣ ਸਰਵਣ ਸੁਣ ਥੱਕ, ਥਾਕੀ ਸੁੰਦਰ ਕਾਇਆ ਅੱਖਾਂ ਜਨਮ ਤੋਂ ਲੈ ਕੇ ਨਿਰੰਕਾਰ ਨੇ ਦਿੱਤੀਆਂ ਤੇ ਵੇਖਦੀਆਂ ਸੰਸਾਰ ਵੇਖਦੀਆਂ। ਪਾਣੀ ਨੇ ਐਸੇ ਬਚਨ ਕਹੇ ਕਿ ਲੋਇਣ ਲੋਈ ਡਿੱਠ, ਅੱਖਾਂ ਨਾਲ ਦੁਨੀਆਂ ਦਿਸਦੀ ਹੈ। ਐਸਾ ਨਹੀਂ ਕਿ ਅੱਖਾਂ ਦੁਨੀਆਂ ਨੂੰ ਵੇਖ ਕੇ ਰੱਜ ਜਾਂਦੀਆਂ। ਜਿੰਨੀ ਕੁ ਦੁਨੀਆਂ ਨੂੰ ਵੇਖਦੀਆਂ ਹਨ ਹੋਰ ਅੱਗੇ ਵੇਖਣ ਦੀ ਲਾਲਸਾ ਵੱਧਦੀ ਜਾਂਦੀ। ਲੋਇਣ ਲੋਈ ਡਿੱਠ, ਪਿਆਸ ਨਾ ਬੁਝੈ ਮੂੰਹ ਖਣੀ, ਨਾਨਕ ਸੇ ਅੱਖੜੀਆਂ ਬਿਆਨ ਜਿੰਨੀ ਦਸੰਦੋ ਮਾਂ ਪੀਰੀ। ਇਹਨਾਂ ਅੱਖਾਂ ਨਾਲ ਤੱਕ ਤੱਕ ਕੇ ਦੇਖਣ ਦੀ ਲਾਲਸਾ ਵੱਧਦੀ ਹੈ। ਪਰ ਭਾਈ ਸਾਹਿਬ ਭਾਈ ਗੁਰਦਾਸ ਜੀ ਐਸੇ ਵਚਨ ਕਰਦੇ ਨੇ ਕਿ ਅੱਖੀਂ ਦੇਖ ਨਾ ਰੱਜੀਆਂ ਬਹੁ ਰੰਗ ਤਮਾਸੇ। ਪਰ ਉਹ ਅੱਖਾਂ ਹੋਰ ਨੇ ਜਿਨ੍ਹਾਂ ਨਾਲ ਮੇਰਾ ਈਸ਼ਵਰ ਵੇਖਿਆ ਜਾਂਦਾ। ਅੱਖਾਂ ਵੇਖਦਿਆਂ ਵੇਖਦਿਆਂ ਥੱਕ ਜਾਂਦੀਆਂ, ਕਦੇ ਇਹ ਬੜੀ ਤੇਜ਼ ਨਿਗਾਹ ਰੱਖਦਾ, ਬੜੀ ਦੂਰ ਦੇਖ ਸਕਦਾ, ਪਰ ਹੁਣ ਨੇੜੇ ਆਏ ਚਿਹਰੇ ਵੀ ਪਛਾਣਦਾ ਨਹੀਂ, ਅੱਖਾਂ ਥੱਕ ਗਈ। ਇਹਨੂੰ ਨੇੜੇ ਆਏ ਤੇ ਵੀ ਪੁੱਛਣਾ ਪੈਂਦਾ, ਕੌਣ ਹੈ? ਮੈਂ ਪਛਾਣਿਆ ਨਹੀਂ, ਕੌਣ ਹੈ ਭਾਈ? ਅੱਖਾਂ ਤਾਂ ਹਨ, ਦੇਖਦੀਆਂ ਵੀ, ਪਰ ਸਹੀ ਨਹੀਂ ਦੇਖ ਸਕਦੀਆਂ, ਥੱਕ ਗਈਆਂ ਦੇਖਦੀਆਂ ਨੇੜੇ। ਹੁਣ ਜਦੋਂ ਅਸੀਂ ਬਾਣੀ ਤੋਂ ਪੁੱਛਾਂਗੇ, ਸਤਿਗੁਰੂ ਕਿਉਂ ਥੱਕ ਗਈਆਂ? ਕਿਉਂਕਿ ਗੁਰੂ ਸਾਹਿਬ ਨੇ ਸਾਡੇ ਹਰ ਸਵਾਲ ਦਾ ਜਵਾਬ ਇਸ ਪਵਿੱਤਰ ਬਾਣੀ ਚ ਦਿੱਤਾ। ਸਵਾਲ ਕਰਨਾ ਸਾਡਾ ਅਧਿਕਾਰ ਹੈ, ਅਸੀਂ ਕਰ ਸਕਦੇ ਹਾਂ। ਜਵਾਬ ਦੇਣਾ ਗੁਰੂ ਦਾ ਫਰਜ਼ ਹੈ, ਗੁਰੂ ਜਵਾਬ ਦਿੰਦਾ। ਹੁਣ ਅਸੀਂ ਜਦੋਂ ਇਹ ਪੁੱਛਾਂਗੇ ਕਿ ਕਿਉਂ ਥੱਕ ਗਈਆਂ ਅੱਖਾਂ, ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਨੈਣ ਹੋ ਨੀਂਦ ਪਰ ਦ੍ਰਿਸ਼ਟ ਵਿਕਾਰ। ਸੰਸਾਰ ਨੂੰ ਤੱਕਦੀਆਂ ਤੱਕਦੀਆਂ ਅੱਖਾਂ ਸੌ ਹੀ ਗਈਆਂ, ਸਤਿਗੁਰੂ ਕਹਿੰਦੇ ਨੇ। ਪਰਾਏ ਰੂਪ ਨੂੰ ਵਿਕਾਰ ਦੀ ਵੱਧ ਦ੍ਰਿਸ਼ਟੀ ਨਾਲ ਦੇਖਦੀਆਂ ਇਹ ਅੱਖਾਂ ਸੌ ਗਈਆਂ। ਬਾਣੀ ਨੇ ਐਸੇ ਵਚਨ ਵੀ ਕਹੇ ਨੇ ਕਿ ਪਤਲੀਆਂ ਪੈ ਗਈਆਂ ਅੱਖੀ ਦੇਖ ਪਤੀਣੀਆਂ, ਸੁਣ ਸੁਣ ਰੀਣੇ ਕੰਨ। ਕੰਨ ਵੀ ਸੁਣ ਸੁਣ ਕੇ ਪਤਲੇ ਪੈ ਗਏ, ਥੱਕ ਗਏ, ਹਾਰ ਗਏ, ਹੁਣ ਸੁਣਨ ਦੀ ਸ਼ਕਤੀ ਨਹੀਂ ਰਹੀ। ਸਤਿਗੁਰੂ ਐਸੇ ਖਿਆਲ ਵੀ ਦਿੰਦੇ ਨੇ ਕਿ ਅੱਖਾਂ ਸੌ ਗਈਆਂ, ਨੈਣ ਹੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ। ਐਸੇ ਬਚਨ ਸਤਿਗੁਰੂ ਨੇ ਕਹੇ, ਕਹਿੰਦੇ ਕੰਨ ਸੁਣ ਸੁਣ ਕੇ ਥੱਕ ਗਏ। ਕਬੀਰ ਜੀ ਕਹਿੰਦੇ ਸਰਵਣ ਸੁਣ ਥੱਕ ਕੇ। ਹੁਣ ਬਜ਼ੁਰਗ ਹੋ ਗਿਆ, ਇਹਦੇ ਕੋਈ ਕੰਨ ਵਿੱਚ ਵੀ ਆਵਾਜ਼ ਦਿੰਦਾ ਤੇ ਕਹਿੰਦਾ ਮੈਂ ਸਮਝਿਆ ਨਹੀਂ, ਸੁਣ ਸੁਣ ਕੇ ਥੱਕ ਗਿਆ। ਕਿਤੇ ਗੁਰਦੇਵ ਜੀ ਕਹਿੰਦੇ ਨੇ ਸੁਣਦਿਆਂ ਸੁਣਦਿਆਂ ਸੌ ਗਏ, ਕਿਉਂਕਿ ਜਿਹੜਾ ਸਰੀਰ ਹੈ ਇਹਨੂੰ ਕੱਚਾ ਨਗਰ ਕਿਹਾ ਹੈ ਬਾਣੀ ਨੇ। ਤੇ ਜਿਹੜਾ ਇਸ ਸਰੀਰ ਤੇ ਰਾਜ ਕਰਦਾ ਉਹਨੂੰ ਮਹਾਰਾਜ ਨੇ ਕਿਹਾ ਬੱਚਾ ਹੈ, ਬਾਲਕ ਹੈ, ਛੋਟਾ। ਆਪ ਜੀ ਬਚਨ ਕਰਦੇ ਕਿ ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ। ਹੁਣ ਜਿਸ ਨਗਰ ਦਾ ਰਾਜਾ ਬਾਲਕ ਬੱਚਾ ਹੋਵੇ ਤੇ ਦੁਸ਼ਟਾਂ ਨਾਲ ਪਿਆਰ ਕਰਨ ਲੱਗ ਜਾਏ, ਉਹ ਨਗਰ ਵਸਦਾ ਰਹੇਗਾ? ਇਹ ਸਰੀਰ ਰੂਪੀ ਕਾਇਆ ਕੱਚਾ ਨਗਰ ਸੀ, ਇਹਦਾ ਰਾਜਾ ਸੀ ਮਨ, ਉਹ ਬੱਚਾ ਹੈ, ਬਾਲਕ ਦੀ ਨਿਆਈ। ਕਬ ਹੂੰ ਜੀਅੜਾ ਊਬ ਚੜ੍ਹਤ ਹੈ, ਕਬ ਹੂੰ ਜਾਏ ਪਿਆਲੇ, ਲੋਭੀ ਜੀਅੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾ ਭਾਲੇ। ਟਿਕਦਾ ਨਹੀਂ, ਦੌੜ ਜਾਂਦਾ। 186,000 ਮੀਲ ਜਿਹੜੀ ਰਫਤਾਰ ਹੈ ਰੋਸ਼ਨੀ ਦੀ, ਰੋਸ਼ਨੀ ਤੋਂ 4 ਗੁਣਾ ਜ਼ਿਆਦਾ ਤੇਜ਼ ਤੁਹਾਡੇ ਮਨ ਦੀ ਸਪੀਡ ਹੈ। ਸਤਿਗੁਰੂ ਪਾਤਸ਼ਾਹ ਜੀ ਪਾਵਨ ਬਾਣੀ ਚ ਕਹਿੰਦੇ ਨੇ ਕਿ ਨਿਮਖ ਮਾਹੇ 4 ਕੁੰਟ ਫਿਰ ਆਵੇ, ਅੱਖ ਦੇ ਫਰਕਣ ਜਿੰਨੇ ਸਮੇਂ ਵਿੱਚ ਚਾਰੇ ਕੁੰਡਾਂ ਚ ਘੁੰਮ ਕੇ ਵਾਪਸ ਆ ਜਾਂਦਾ। ਉਹ ਮਨ ਬੱਚਾ ਹੈ। ਇਹ ਸਰੀਰ ਦਾ ਨਗਰ ਇਹ ਕੱਚਾ ਸੀ। ਕੱਲ ਵੀ ਆਪ ਸਰਵਣ ਕਰਕੇ ਆਏ ਹੋ ਕਿ ਕੱਚ ਹੈ ਕਰਵੈ ਰਹਿ ਨਾ ਪਾਣੀ, ਹੰਸ ਚੱਲਿਆ ਕਾਇਆ ਕੁੰਬਲਾ ਨੀ। ਬਾਪ ਜੀ ਕਹਿੰਦੇ ਨੇ ਰਾਜਾ ਬਾਰਕ ਨਗਰੀ ਕਾਚੀ ਦੁਸਤਾਂ ਨਾਲ ਪਿਆਰੋ। ਦੁਸਤ ਕੌਣ ਨੇ? ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਦੇ ਨਾਲ ਇਸ ਮਨ ਦਾ ਇਸ ਰਾਜੇ ਦਾ ਪਿਆਰ ਪੈ ਗਿਆ। ਬਜਾਏ ਇਸ ਗੱਲ ਦੇ ਕਿ ਦੁਸ਼ਟਾਂ ਨੂੰ ਨਗਰ ਚੋਂ ਕੱਢਦਾ, ਇਹ ਉਹਨਾਂ ਨਾਲ ਪਿਆਰ ਕਰਕੇ ਬੈਠ ਗਿਆ ਤੇ ਹੁਣ ਉਹਨਾਂ ਦਾ ਵਸਣ ਨਹੀਂ ਦੇਣਾ ਇਹ ਨਗਰ ਭਾਈ। ਜੇ ਨਗਰ ਨੂੰ ਵਸਾਉਣਾ ਹੈ ਤਾਂ ਬਾਣੀ ਕਹਿੰਦੀ ਪੰਚ ਮਨਾਏ ਪੰਚ ਰਸਾਏ, ਪੰਜਾਂ ਨੂੰ ਰਸਾਉਣਾ ਪਏਗਾ। ਕਾਮ ਕ੍ਰੋਧ ਲੋਭ ਮੋਹ ਹੰਕਾਰ ਰੁਸ ਜਾਣ ਤਾਂ ਵਸੇਗਾ। ਦਇਆ ਧਰਮ ਧੀਰਜ ਖਿਮਾ ਇਤਾਦਕ ਪੰਜ ਗੁਣ ਇਹ ਮੰਨ ਜਾਣ ਤਾਂ ਵਸੇਗਾ। ਪੰਜ ਗਵਾਉਣੇ ਪੈਣਗੇ, ਪੰਜ ਵਸਾਉਣੇ ਪੈਣਗੇ। ਇਸ ਤਰੀਕੇ ਨਾਲ ਇਹ ਨਗਰ ਵਸੇਗਾ ਤੇ ਨਹੀਂ ਤਾਂ ਇਸ ਰਾਜੇ ਨੇ ਇਸ ਨਗਰ ਨੂੰ ਉਜਾੜ ਦੇਣਾ। ਪਿਆਰਿਓ, ਉਹਦਾ ਕੋਈ ਸਾਂਝ ਨਹੀਂ ਇਸ ਨਗਰ ਨਾਲ। ਹੁਣ ਸਾਹਿਬ ਜੀ ਕਹਿੰਦੇ ਨੇ ਕਿ ਅੱਖਾਂ ਸੌ ਗਈਆਂ, ਅੱਖਾਂ ਥੱਕ ਗਈਆਂ, ਥਾਕੇ ਨੈਣ ਸਰਵਨ ਸੁਣ ਥਾਕੇ, ਥਾਕੀ ਸੁੰਦਰ ਕਾਇਆ। ਦੂਜੇ ਪਾਸੇ ਆਪ ਜੀ ਕਹਿੰਦੇ ਨੇ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮਿੱਠੇ ਸਾਦ, ਮਨ ਸੋਇਆ ਮਾਇਆ ਵਿਸਮਾਦ। ਮਨ ਇਸ ਘਰ ਦਾ ਮਾਲਕ ਹੈ, ਰਾਜਾ ਹੈ, ਤੇ ਜੇ ਰਾਜੇ ਨੂੰ ਜੇਲ ਵਾਂਗ ਸੁਨੇਹੀ ਐਸੇ ਮਿਲਣਗੇ ਸਭ ਅੱਛਾ ਹੈ। ਰਾਜਾ ਬੇਫਿਕਰ ਹੋ ਕੇ ਸੌ ਜਾਏਗਾ ਕਿ ਠੀਕ ਚੱਲ ਰਿਹਾ ਹੈ। ਅੱਖਾਂ ਨੇ ਇਹਨੂੰ ਸੰਦੇਸ਼ਾ ਦੇਣਾ ਸੀ ਇਹ ਕਿ ਵਿਸ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਪਰ ਅੱਖਾਂ ਨੇ ਤਾਂ ਹਰ ਦਾ ਰੂਪ ਤੱਕਿਆ ਨਹੀਂ, ਅੱਖਾਂ ਤਾਂ ਤੱਕਦੀਆਂ ਰਹੀਆਂ ਬੜਾ ਸੁੰਦਰ ਹੈ, ਇੱਕ ਰੂਪ ਹੈ, ਬਹੁਤ ਸੋਹਣਾ ਹੈ। ਨੇੜੇ ਦੇਖਣ ਲੱਗ ਗਈਆਂ, ਨੇੜੇ ਲੁਭਾਏਮਾਨ ਹੋ ਗਈਆਂ। ਪਰ ਜੇ ਕਿਤੇ ਉਸ ਰੂਪ ਵਿੱਚੋਂ ਈਸ਼ਵਰ ਨੂੰ ਤੱਕਦੀਆਂ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਫਿਰ ਗੱਲ ਹੋਰ ਹੁੰਦੀ। ਕਿੰਨਾ ਹੀ ਸੋਹਣਾ ਹੁੰਦਾ, ਕਿੰਨਾ ਹੀ ਕਰੂਪ ਹੁੰਦਾ। ਜੇ ਕਰੂਪ ਹੈ ਤਾਂ ਵੀ ਤੂੰ ਹੈ, ਜੇ ਸੁੰਦਰ ਸਰੂਪ ਹੈ ਤਾਂ ਵੀ ਤੂੰ ਹੈ, ਦੂਸਰਾ ਨਹੀਂ। ਪਰ ਅੱਖਾਂ ਨੇ ਐਸਾ ਤੱਕਿਆ ਨਹੀਂ। ਇਸ ਕਰਕੇ ਗੁਰਦੇਵ ਜੀ ਕਹਿੰਦੇ ਨੇ ਅੱਖਾਂ ਸੌ ਗਈਆਂ, ਕਬੀਰ ਜੀ ਮਹਾਰਾਜ ਕਹਿੰਦੇ ਨੇ ਅੱਖਾਂ ਥੱਕ ਗਈਆਂ, ਸਰਵਣ ਸੁਣ ਥਾਕੇ। ਸਰਵਣਾ ਨੇ ਕੰਨਾਂ ਨੇ ਸੁਣਨੇ ਸੀ ਉਸ ਦੇ ਗੀਤ, ਉਸ ਦੀ ਬਾਣੀ। ਅੱਖਾਂ ਨੇ ਉਸ ਨੂੰ ਸੰਸਾਰ ਚ ਤੱਕਣਾ ਸੀ, ਕੰਨਾਂ ਨੇ ਉਸ ਦੀ ਕੀਰਤੀ ਸੁਣਨੀ ਸੀ, ਜਸ ਸੁਣਨਾ ਸੀ। ਕਿਉਂਕਿ ਬਾਣੀ ਇਹ ਕਹਿੰਦੀ ਹੈ ਕਿ ਸੱਚ ਹੈ ਸੁਣਨੇ ਨੂੰ ਪਾਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਮਿਲੇ ਸੁਣ ਨੂੰ, ਪਰ ਕੀ ਸੁਣਨ ਨੂੰ ਮਿਲੇ ਨੇ? ਨਿੰਦਾ ਨਹੀਂ, ਚੁਗਲੀਆਂ ਸੁਣਨ ਨੂੰ ਮਿਲੇ ਨਹੀਂ, ਆਪਣੀ ਉਸਤਤੀ ਸੁਣਨ ਲਈ ਮਿਲੇ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਕਰਨ ਨਾ ਸੁਣੇ ਨਾਦ ਕਰਨ ਮੁੰਦ ਘਾਲਿਆ ਸਰੀਰ ਲਾਏ ਸੁਣੋ ਸਤ ਬਾਣੀ ਬਾਣੀ ਸੁਣਨ ਲਈ ਮਿਲੇ ਬਾਣੀ ਭਲਾ ਕਿਉਂ ਸੁਣਨੀ ਹੈ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲੱਖ ਵਡਾਣੀ ਤਾਂ ਕਿ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਹੈ ਸੁਣਨੇ ਨੋ ਪਾਠ ਆਏ ਇਸ ਲਈ ਮਿਲੇ ਸਨ ਕਿ ਉਸਦਾ ਨਾਮ ਸੁਣਨਾ ਬਾਣੀ ਸੁਣਨੀ ਗੁਰੂ ਸਾਹਿਬ ਨੇ ਬਚਨ ਕਹੇ ਬਾਣੀ ਚ ਕਹਿੰਦੇ ਸਰਵਨ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ ਉਹਦੇ ਗੁਣ ਸੁਣਨ ਲਈ ਮਿਲੇ ਸਨ ਉਹਦੀ ਬਾਣੀ ਸੁਣਨ ਲਈ ਮਿਲੇ ਸਨ ਨਿੰਦਾ ਸੁਣਨ ਲਈ ਨਹੀਂ ਮਿਲੇ ਸਨ ਪਰ ਆਪਣੀ ਉਸਤਤੀ ਸੁਣਦੇ ਆ ਸੰਸਾਰ ਦੀ ਨਿੰਦਾ ਸੁਣਦੇ ਆ ਚੁਗਲੀਆਂ ਸੁਣਦੇ ਆ ਗੰਦੇ ਲੱਚਰ ਭੈੜੇ ਗੀਤ ਸੁਣਦੇ ਆ ਇਹ ਕੰਨ ਥੱਕ ਗਏ ਸੌ ਗਏ ਸਰਵਨ ਸੁਣ ਥੱਕ ਕੇ ਤੇ ਇਹ ਜਿਹੜੀ ਕਾਇਆ ਹੈ ਸਰੀਰ ਹੈ ਇਹ ਧੰਦੇ ਕਰਦਿਆਂ ਥੱਕ ਗਈ ਦਿਨ ਵੀ ਧੰਦਿਆਂ ਚ ਗੁਜ਼ਰਿਆ ਬਾਣੀ ਨੇ ਤਾਂ ਇਸੇ ਬਚਨ ਕਹਿ ਕੇ ਰਹਿਣ ਗਵਾਈ ਸੋਏ ਕਹਿ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਰਾਤ ਸੌ ਕੇ ਗੁਜ਼ਾਰ ਦਿੱਤੀ ਦਿਨ ਖਾਂਦਿਆਂ ਗੁਜ਼ਾਰ ਦਿੱਤਾ ਸਤਿਗੁਰੂ ਕਹਿੰਦੇ ਨੇ ਬਾਰਕ ਤੇ ਬਿਰਧ ਭਇਆ ਬੁੱਢਾ ਹੋ ਗਿਆ ਬੁੱਢਾ ਹੋ ਗਿਆ ਦਸ਼ਾ ਐਸੀ ਹੋ ਗਈ ਵੀ ਸਿਰ ਕੰਪਿਓ ਪੱਗ ਡੱਗ ਮੱਗੇ ਨੈਣ ਜੋਤ ਤੇ ਹੀਨ ਸਿਰ ਕੰਬਣ ਲੱਗ ਗਿਆ ਹਿੱਲਣ ਲੱਗ ਗਿਆ ਪੈਰ ਡਗਮਗਾਉਣ ਲੱਗ ਗਏ ਕਹਿੰਦਾ ਸਹਾਰਾ ਦਿਓ ਮੇਰੇ ਕੋਲ ਤੁਰਿਆ ਨਹੀਂ ਜਾਂਦਾ ਅੱਖਾਂ ਜੋਤ ਤੋਂ ਹੀਣੀਆਂ ਹੋ ਗਈਆਂ ਥੱਕ ਗਈਆਂ ਕਹੋ ਨਾਨਕ ਇਹ ਬਿਦ ਭਈ ਤਉ ਨਹਰ ਰਸਲੀਨ ਕਬੀਰ ਜੀ ਮਹਾਰਾਜ ਕਹਿੰਦੇ ਅੱਖਾਂ ਥੱਕ ਗਈਆਂ ਥਾਕੇ ਨੈਣ ਸਰਵਨ ਸੁਣ ਥਾਕੇ ਥਾਕੀ ਸੁੰਦਰ ਕਾਇਆ ਜਿਹੜੇ ਸਰੀਰ ਦਾ ਨਸ਼ਾ ਸੀ ਯਾਦ ਰੱਖਿਓ ਅਸੀਂ ਕਹਿੰਦੇ ਫਲਾਣਾ ਸ਼ਰਾਬ ਪੀਂਦਾ ਜਦੋਂ ਮੈਂ ਸਤਿਗੁਰੂ ਦੀ ਬਾਣੀ ਪੜ੍ਹਦਾ ਤੇ ਸਤਿਗੁਰੂ ਸਾਹਿਬ ਕਹਿੰਦੇ ਨੇ ਪਾਤਸ਼ਾਹ ਕਹਿੰਦੇ ਸਭ ਨਸ਼ੇ ਚ ਨੇ ਕੋਈ ਐਸਾ ਹੈ ਨੀ ਜਿਹੜਾ ਨਸ਼ੇ ਚ ਨਹੀਂ ਮੈਂ ਪੁੱਛਿਆ ਸਤਿਗੁਰੂ ਵੀ ਨਸ਼ਾ ਕਾਹਦਾ ਕਹਿਣ ਲੱਗੇ ਧਨ ਜੋਬਨ ਪ੍ਰਭ ਤੱਕ ਹੈ ਮਦ ਮੈਂ ਅਹਿਨਸ ਰਹਿ ਦੀਵਾਨਾ ਕਿਸੇ ਨੂੰ ਧਨ ਦਾ ਨਸ਼ਾ ਹੈ ਕਿਸੇ ਨੂੰ ਜਵਾਨੀ ਦਾ ਨਸ਼ਾ ਕਿਸੇ ਦੀ ਮਾਨ ਪ੍ਰਤਿਸ਼ਠਾ ਹੋਣ ਲੱਗ ਪਈ ਲੋਕ ਸਲਾਮਾ ਕਰਨ ਲੱਗ ਪਏ ਉਹਨੂੰ ਉਸਦਾ ਨਸ਼ਾ ਹੋ ਗਿਆ ਸਭ ਨਸ਼ੇ ਚ ਨੇ ਸਭ ਮਦ ਮਾਤੇ ਕੋਊ ਨਾ ਜਾਗ ਸੰਗ ਹੀ ਚੋਰ ਘਰ ਮੁੱਸਣ ਲਾਗ ਸਾਰੇ ਨਸ਼ੇ ਚ ਨੇ ਸਤਿਗੁਰੂ ਕਹਿੰਦੇ ਕੋਈ ਜਾਗਦਾ ਨਹੀਂ ਸਭ ਸੁੱਤੇ ਕਬੀਰ ਜੀ ਕਹਿੰਦੇ ਸਰੀਰ ਥੱਕ ਗਿਆ ਥਾਕੀ ਸੁੰਦਰ ਕਾਇਆ ਤੇ ਪਤਾ ਕਿਵੇਂ ਚੱਲਿਆ ਸਭ ਥੱਕ ਗਏ ਉਹ ਅਗਲੀ ਪੰਕਤੀ ਚ ਪੁੱਛਣ ਖੈਰ
ਜਰਾ ਹਾਕ ਦੀ ਸਭ ਮਤ ਥਾਕੇ ਏਕ ਨ ਥਾਕਸ ਮਾਇਆ
ਜਰ ਕਹਿੰਦੇ ਨੇ ਜੰਗਾਲ ਨੂੰ ਜਰ ਰੁਪਏ ਪੈਸੇ ਨੂੰ ਕਹਿੰਦੇ ਇਹ ਵੀ ਬੰਦੇ ਲਈ ਜੰਗਾਲ ਦਾ ਹੀ ਕੰਮ ਕਰਦਾ ਜਰ ਬੁਢਾਪੇ ਨੂੰ ਵੀ ਕਹਿੰਦੇ ਨੇ ਜਰਾ ਆਪ ਜੀ ਦੇ ਬਚਨ ਨੇ ਬਾਣੀ ਵਿਚ ਜਰਾ ਰੋਗ ਜੋਬਨ ਗ੍ਰਸਿਓ ਕਸ਼ ਕੀਆ ਨਾ ਨੀਕਾ ਹੁਣ ਕਬੀਰ ਜੀ ਮਹਾਰਾਜ ਕਹਿੰਦੇ ਜਰਾ ਹਾਕ ਦੀ ਜਦੋਂ ਬੁਢਾਪੇ ਨੇ ਆਵਾਜ਼ ਮਾਰ ਲਈ ਬੁੱਢਾ ਹੋ ਗਿਆ
ਤੇ ਸਭ ਮਤ ਥਾਕੀ। ਕਹਿੰਦਾ ਮਤ ਕੰਮ ਨੀ ਕਰਦੀ, ਹੁਣ ਸੁਝਦਾ ਨੀ ਕੁਝ, ਮੈਂ ਤਾਂ ਬਥੇਰਾ ਚਾਹੁੰਦਾ ਕੁਝ ਕਰਾਂ। ਕਈ ਬੁੱਢੇ ਬਜ਼ੁਰਗ ਜਿਹੜੇ ਘਰਾਂ ਚ ਬੈਠੇ ਮੈਂ ਮਿਲਦਾ ਉਹਨਾਂ ਨੂੰ ਜਾ ਕੇ, ਕਹਿੰਦੇ ਜੀ ਜੀ ਕਰਦਾ ਕੰਮ ਕਰੀਏ ਪਰ ਹੁੰਦਾ ਨਹੀਂ। ਮੈਂ ਕਹਿੰਦਾ ਜਿਹੜਾ ਕੁਝ ਹੁੰਦਾ ਉਹ ਕਰ ਲੋ ਭਾਈ, ਬੈਠੇ ਹੋ ਕੰਮ ਨਹੀਂ ਹੁੰਦਾ, ਵਾਹਿਗੁਰੂ ਵਾਹਿਗੁਰੂ ਤਾਂ ਕਰ ਸਕਦੇ ਹੋ। ਫਿਰ ਉਹ ਜਿਵੇਂ ਕੱਲ ਤੁਹਾਨੂੰ ਗੱਲ ਸੁਣਾਈ ਸੀ ਕਿ ਉਹ ਨਹੀਂ ਨਿਕਲਦਾ ਜਿਹੜਾ ਤੂੰ ਕਹਿੰਦਾ, ਉਹ ਕਹਿਣ ਲਈ ਤਿਆਰ ਨੇ। ਹੁਣ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਜਦੋਂ ਬੁਢਾਪੇ ਨੇ ਆਵਾਜ਼ ਮਾਰੀ ਜਰਾ ਹਾਕ ਦੀ ਸਭ ਮਤ ਥਾਕੀ, ਉਮਰ ਹੋ ਗਈ ਸਤਿਗੁਰੂ ਪਾਤਸ਼ਾਹ ਕਹਿੰਦੇ 70 ਕਾ ਮਤ ਹੀਣ, 80 ਕਾ ਵਿਵਹਾਰ ਨਾ ਪਾਵੇ, 90 ਕਾ ਸਹਿਜਾ ਸਣੀ। ਹੁਣ ਮੰਜੇ ਨਾਲ ਚਿੰਬੜ ਗਿਆ 90 ਸਾਲ ਦਾ ਹੋ, ਪਰ ਥੱਕਿਆ ਨਹੀਂ ਅਜੇ, ਮਤ ਥੱਕ ਗਈ, ਅੱਖਾਂ ਥੱਕ ਗਈਆਂ, ਕੰਨ ਥੱਕ ਗਏ, ਕਾਇਆ ਥੱਕ ਗਈ, ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਕੰਨਾ ਥਾਕ ਸਮਾਇਆ। ਉਹ ਜਿਹੜੀ ਧਨ ਦੀ ਲਾਲਸਾ ਹੈ ਉਹ ਨਹੀਂ ਥੱਕੀ, ਉਹ ਵੱਧਦੀ ਗਈ, ਬੁੱਢਾ ਵੀ ਹੋ ਗਿਆ ਮੰਜੇ ਤੇ ਪੈ ਗਿਆ ਤਾਂ ਵੀ ਵੱਧਦੀ ਗਈ। ਜੇ ਮਹਾਂਪੁਰਖ ਸਾਖੀ ਸੁਣਾਇਆ ਕਰਦੇ, ਕਹਿਣ ਲੱਗੇ ਬਾਣੀਆਂ ਸੀ, ਕੰਜੂਸ ਬੜਾ ਸੀ, ਕੰਜੂਸ ਨੂੰ ਪੈਸੇ ਨਾਲ ਪਿਆਰ ਹੁੰਦਾ, ਜਮਾ ਹੀ ਤਾਂ ਹੁੰਦਾ ਜੇ ਸੁੰਪਣਾ ਕਰੇ ਤਾਂ, ਨਹੀਂ ਤਾਂ ਜਮਾ ਹੋ ਹੀ ਨਹੀਂ ਸਕਦਾ। ਉਹਦੇ 4 ਬੱਚੇ ਨੇ, ਮਰਨ ਦਾ ਸਮਾਂ ਆ ਗਿਆ, ਮੰਜੇ ਤੇ ਲੇਟਿਆ ਤੇ ਘਰਵਾਲੀ ਨੂੰ ਵੱਡੇ ਦਾ ਨਾਮ ਲੈ ਕੇ ਪੁੱਛਦਾ ਉਹ ਕਿੱਥੇ ਹੈ, ਉਹ ਕਹਿੰਦੇ ਵੀ ਤੁਹਾਡੇ ਪੈਰ ਦਬਾ ਰਿਹਾ। ਉਸ ਤੋਂ ਛੋਟੇ ਦਾ ਨਾਮ ਲਿਆ ਉਹ ਕਿੱਥੇ ਹੈ, ਕਹਿੰਦੀ ਉਹ ਤੁਹਾਡੇ ਆ ਖਵੇ ਪਾਸੇ ਬੈਠਾ ਤੁਹਾਡੀ ਲੱਤ ਦਬਾ ਰਿਹਾ। ਉਸ ਤੋਂ ਛੋਟੇ ਦਾ ਨਾਮ ਲਿਆ ਉਹ ਕਿੱਥੇ ਹੈ, ਕਹਿਣ ਲੱਗੀ ਉਹ ਤੁਹਾਡੇ ਆ ਬਾਂਹ ਦੇ ਕੋਲ ਬੈਠਾ ਹੈ, ਬਾਜੂ ਦਬਾ ਰਿਹਾ, ਦੂਸਰਾ ਦੂਸਰੇ ਪਾਸੇ ਬੈਠਾ ਦਬਾ ਰਿਹਾ, ਚਾਰੇ ਉਸ ਨੂੰ ਕੁੱਟਣ ਲੱਗੇ, ਉਹ ਮਰ ਰਿਹਾ ਹੈ। ਜਦੋਂ ਪਤਾ ਲੱਗਿਆ ਚਾਰੇ ਮੇਰੇ ਕੋਲ ਨੇ, ਉੱਠ ਕੇ ਬੈਠ ਗਿਆ, ਕਹਿੰਦਾ ਜੇ ਚਾਰੇ ਇੱਥੇ ਨੇ ਤਾਂ ਦੁਕਾਨ ਤੇ ਕੌਣ ਗਿਆ। ਅਜੇ ਵੀ ਮਨ ਦੁਕਾਨ ਵਿੱਚ ਘੁੰਮਦਾ ਹੈ, ਨਾਮ ਨਾਲ ਨਹੀਂ ਜੁੜਿਆ। ਸਤਿਗੁਰੂ ਪਾਤਸ਼ਾਹ ਕਹਿੰਦੇ ਸਭ ਥੱਕ ਗਿਆ, ਅੱਖਾਂ ਥੱਕ ਗਈਆਂ, ਕੰਨ ਥੱਕ ਗਏ, ਸਰੀਰ ਥੱਕ ਗਿਆ, ਬੁਢਾਪਾ ਆ ਗਿਆ, ਮਤ ਮਾਰੀ ਗਈ, ਪਰ ਇਹ ਕੰਨਾ ਥੱਕ ਸਮਾਇਆ। ਜਿਹੜੀ ਮਾਇਆ ਦੀ ਧਨ ਦੀ ਲਾਲਸਾ ਹੈ ਉਹ ਨਹੀਂ ਥੱਕੀ, ਉਹ ਹੋਰ ਚਾਹੁੰਦਾ ਹੈ। ਸਸ ਖੱਟੈ ਲੱਖ ਕੋਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ, ਚਾਹੁੰਦਾ ਹੋਰ ਮਿਲ ਜਾਏ। ਅਗਲੀਆਂ ਪੰਕਤੀਆਂ ਚ ਕਬੀਰ ਜੀ ਮਹਾਰਾਜ ਕਹਿੰਦੇ ਹਨ,
ਬਾਵਰੇ ਤੈਂ ਗਿਆਨ ਵਿਚਾਰ ਨ ਪਾਇਆ।
ਕਹਿੰਦੇ ਹੈ ਪਾਗਲ ਪੁਰਖਾ, ਤੂੰ ਈਸ਼ਵਰ ਦੀ ਵਿਚਾਰ ਦਾ ਗਿਆਨ ਤੈਨੂੰ ਪ੍ਰਾਪਤ ਨਹੀਂ ਹੋਇਆ। ਜੇ ਤੂੰ ਕਿਤੇ ਵਿਚਾਰ ਕਰਦਾ ਤੇ ਗਿਆਨ ਪ੍ਰਾਪਤ ਕਰ ਲੈਂਦਾ ਤੇ ਤੈਨੂੰ ਇਹ ਪਤਾ ਚੱਲ ਜਾਂਦਾ ਕਿ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਤੈਨੂੰ ਇਹ ਪਤਾ ਚੱਲ ਜਾਂਦਾ ਕਿ ਨਾਮ ਧਰੀਕ ਝੂਠੇ ਸਭ ਸਾਕ। ਜੇ ਤੂੰ ਕਿਤੇ ਗਿਆਨ ਪ੍ਰਾਪਤ ਕਰ ਲੈਂਦਾ ਤੈਨੂੰ ਐਸੀ ਸੋਝੀ ਹੋ ਜਾਂਦੀ ਕਿ ਜਾਂ ਰਹਿਣਾ ਨਾਹੀ ਐ ਜਗ ਤਾਂ ਕਾਇਤ ਗਰਭ ਹੰਢੀ ਹੈ। ਪਰ ਤੂੰ ਗਿਆਨ ਵਿਚਾਰ ਪਾਇਆ ਨਹੀਂ, ਗਿਆਨ ਦੀ ਵਿਚਾਰ ਕਿਤੇ ਤੈਨੂੰ ਆ ਜਾਂਦੀ, ਗਿਆਨ ਨਾਲ ਜੁੜ ਜਾਂਦਾ, ਤੇਰੇ ਅੰਦਰ ਗਿਆਨ ਦਾ ਦੀਵਾ ਜਗ ਜਾਂਦਾ, ਤੇਰੀ ਵਿਚਾਰ, ਤੇਰੀ ਸੋਚਣੀ, ਤੇਰੀ ਕਿਰਤ, ਤੇਰਾ ਸਭ ਕੁਝ ਬਦਲ ਜਾਂਦਾ। ਕਬੀਰ ਜੀ ਕਹਿੰਦੇ ਨੇ ਅਗਲੀ ਪੰਕਤੀ ਚ ਕਹਿ ਰਹੇ ਹਨ,
ਬਿਰਥਾ ਜਨਮ ਗਵਾਇਆ।
ਕਹਿੰਦੇ ਗਿਆਨ ਦੀ ਪ੍ਰਾਪਤੀ ਨਾ ਹੋਣ ਕਰਕੇ ਤੂੰ ਇਸ ਮਨੁੱਖਾ ਜਨਮ ਨੂੰ ਵਿਅਰਥ ਹੀ ਗਵਾ ਲੈਣਾ ਕੀਤਾ ਹੈ। ਉਸ ਦਾ ਯਾਦ ਕਰ, ਉਸ ਦਾ ਸਿਮਰਨ ਕਰ, ਉਹਦੀ ਯਾਦ ਤੇਰੇ ਅੰਦਰ ਵਸ ਜਾਏ। ਐਸਾ ਨਹੀਂ ਕਿ ਉਹ ਕਹਿੰਦਾ ਥੰਦੇ ਨਾ ਕਰੋ, ਹਾਥ ਪਾਵ ਕਰ ਕੰਮ ਸਭ,
ਚੀਤ ਨਿਰੰਜਨ ਨਾਲ ਉਹਨੂੰ ਯਾਦ ਕਰੋ। ਤਬ ਲਗ ਪ੍ਰਾਣੀ ਤਿਸਹਿ ਸਰੇਵ, ਜਬ ਲਗ ਖੱਟ ਮੈਂ ਸਾਸਾ। ਕਿਉਂ ਸਰੇਵ ਭਾਈ, ਕਿਉਂ ਉਸਨੂੰ ਯਾਦ ਕਰੋ ਜਿੰਨੀ ਦੇਰ ਸਵਾਸ ਚੱਲਦੇ ਆਪ ਜੀ ਦੱਸ ਰਹੇ ਹਨ।
ਜੇ ਘਟ ਜਾਏ ਤਾਂ ਭਾਉ ਨ ਜਾਸੇ, ਹਰ ਕੇ ਚਰਨ ਨਿਵਾਸਾ।
ਕਹਿੰਦੇ ਗੱਲ ਯਾਦ ਰੱਖੀ, ਜੇ ਸਰੀਰ ਚਲਿਆ ਜਾਏਗਾ ਤਾਂ ਜਾਏ, ਪਰ ਤੇਰਾ ਉਹਦੇ ਨਾਲ ਕੀਤਾ ਹੋਇਆ ਭਾਵ ਪ੍ਰੇਮ ਕਿਤੇ ਨਹੀਂ ਜਾਏਗਾ। ਜਿਹੜਾ ਤੂੰ ਈਸ਼ਵਰ ਨਾਲ ਪ੍ਰੇਮ ਕੀਤਾ ਹੈ, ਉਹਦਾ ਨਾਮ ਜਪਿਆ ਹੈ, ਉਹਦੇ ਕਰਕੇ ਤੇਰਾ ਬੈਕੁੰਠ ਧਾਮ ਵਿੱਚ ਵਾਹਰੀ ਦੇ ਚਰਨਾਂ ਵਿੱਚ ਨਿਵਾਸ ਹੋਏਗਾ। ਸਰੀਰ ਨੇ ਤਾਂ ਜਾਣੇ ਜਾਣਾ, ਇਹ ਤਨ ਜਾਏਗਾ ਸਕੋ ਤਲੇ ਹੋ ਬਹੋਰ, ਨੰਗੇ ਪਾਵ ਤੇ ਗਏ ਜਿਨ ਕੇ ਲੱਖ ਕਰੋੜ। ਕਬੀਰ ਇਹ ਤਨ ਜਾਏਗਾ ਕਵਨੇ ਮਾਰਗ ਲਾਏ, ਕਹਿ ਸੰਗਤ ਕਰ ਸਾਧ ਕੀ ਕਹਿ ਹਰ ਕੇ ਗੁਣ ਗਾਏ। ਕਹਿੰਦੇ ਆ ਜੀਵ ਇਸ ਤਨ ਨੇ ਚਲੇ ਜਾਣਾ, ਜਾਂ ਤਾਂ ਰੱਬ ਦੇ ਪਿਆਰਿਆਂ ਦੀ ਸੰਗਤ ਕਰ ਤੇ ਜਾਂ ਉਹਦੇ ਗੁਣ ਗਾ। ਜੇ ਤੇਰੇ ਕੋਲ ਰੋਕਿਆ ਜਾਂਦਾ ਰੋਕ ਲਈ, ਪਰ ਰੁਕਣਾ ਨਹੀਂ, ਚਲਿਆ ਜਾਏਗਾ। ਆਪ ਜੀ ਬਚਨ ਕਰ ਲੈਣ। ਕਹਿੰਦੇ ਜੇ ਘੱਟ ਜਾਏ ਤਾਂ ਭਾਵ ਨਾ ਜਾਸੀ, ਜੇ ਇਹ ਘੜਾ ਟੁੱਟ ਵੀ ਜਾਏਗਾ ਸਰੀਰ ਦਾ ਤਾਂ ਉਹਦਾ ਜਪਿਆ ਨਾਮ ਕਿਤੇ ਨਹੀਂ ਜਾਂਦਾ, ਉਹਦੇ ਕਰਕੇ ਤੇਰਾ ਉਹਦੇ ਚਰਨਾਂ ਵਿੱਚ ਨਿਵਾਸ ਹੋਵੇਗਾ।
ਜਿਸ ਕੋ ਸ਼ਬਦ ਬਸਾਵਾ ਅੰਤਰ, ਤੂੰ ਕਹਿ ਤਿਸਹਿ ਪਿਆਸਾ।
ਜਿਸ ਤੇ ਉਹ ਕਿਰਪਾ ਕਰਕੇ ਗੁਰੂ ਦਾ ਉਪਦੇਸ਼ ਜਿਸ ਵਿਅਕਤੀ ਦੇ ਅੰਦਰ ਵਸਾ ਦੇਣਾ ਕਰਦਾ ਹੈ, ਉਹਦੀ ਪਿਆਸ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮੁੱਕ ਜਾਂਦੀ ਹੈ।
ਹੁਕਮ ਬੂਝੈ ਚੌਪੜ ਖੇਲਾ, ਮਨ ਜਣ ਢਾਲੇ ਪਾਸਾ।
ਜਿਹੜਾ ਹੁਕਮ ਨੂੰ ਜਾਣ ਲੈਂਦਾ ਹੈ, ਤੇ ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਚੌਪੜ ਖੇਲਾ, ਜਿਵੇਂ ਚੌਪੜ ਤੁਹਾਡੇ ਚੋਂ ਬਹੁਤਿਆਂ ਨੇ ਦੇਖਿਆ ਹੋਊ, ਜਾਣਦੇ ਹੋਣਗੇ, ਪੁਰਾਣੇ ਲੋਕ ਹਿੰਦੁਸਤਾਨ ਚ ਖੇਡਦੇ, ਜਿਹਨੂੰ ਪਾਸਾ ਕਹਿੰਦੇ ਨੇ, ਸਾਰ ਪਾਸਾ। ਤੇ ਕਹਿੰਦੇ ਪਾਸਾ ਕੀ ਖੇਲਣਾ, ਮਨ ਜਿਣ ਢਾਲੇ ਪਾਸਾ, ਮਨ ਨੂੰ ਜਿੱਤਣ ਦਾ ਪਾਸਾ ਢਾਲਣਾ ਕਰ, ਕਿ ਤੂੰ ਆਪਣੇ ਮਨ ਨੂੰ ਜਿੱਤ ਸਕੇ। ਜਿਹੜੀਆਂ ਤੇਰੇ ਜੀਵਨ ਦੀਆਂ ਚਾਰ ਅਵਸਥਾ ਨੇ ਉਹਨਾਂ ਨੂੰ ਸਫਲੀਆਂ ਕਰ ਸਕੇ ਤੇ ਮਨ ਨੂੰ ਜਿੱਤ ਸਕੇ। ਜਿਹੜਾ ਪ੍ਰਾਣੀ ਮਨ ਨੂੰ ਜਿੱਤ ਲੈਂਦਾ ਹੈ, ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਉਹੀ ਹੁਕਮ ਨੂੰ ਬੁੱਝਦਾ ਹੈ, ਉਸਨੇ ਸਮਝ ਲਓ ਹੁਕਮ ਜਾਣ ਲਿਆ ਹੈ।
ਜੋ ਜਾਣਾ ਜਾਣ ਭਜੈ ਅਵਗਤ ਕੋ, ਇਨਕਾ ਕਛੂ ਨ ਨਾਸਾ।
ਜਿਹੜਾ ਵਿਅਕਤੀ ਜਾਣ ਭਜੈ ਅਵਗਤ ਕੋ, ਅਵਗਤ ਪਰਮੇਸ਼ਵਰ ਉਹਨੂੰ ਜਪਣਾ ਜਾਣ ਲੈਂਦਾ ਹੈ, ਤਾਂ ਕਬੀਰ ਜੀ ਮਹਾਰਾਜ ਕਹਿੰਦੇ ਹਨ ਤਿਨਕਾ ਕਛੂ ਨਾ ਨਾਸਾ, ਉਸ ਵਿਅਕਤੀ ਦੇ ਜੀਵਨ ਦਾ ਕੋਈ ਰੰਚਕ ਮਾਤਰ ਵੀ ਨਾਸ ਨਹੀਂ ਹੁੰਦਾ, ਭਾਵ ਉਹਦਾ ਆਇਆ ਸਫਲਾ ਹੋ ਜਾਂਦਾ। ਜਿਹੜਾ ਆਪ ਜੀ ਕਹਿੰਦੇ ਜਾਣ ਲੈਂਦਾ ਕਿ ਜਪਣਾ ਹੈ, ਜੋ ਜਨ ਜਾਣ ਭਜੈ ਅਵਗਤ ਕਉ, ਤਿਨਕਾ ਕਛੂ ਨਾ ਨਾਸਾ, ਉਹਦੇ ਜੀਵਨ ਦਾ ਕੁਝ ਨਾਸ ਨਹੀਂ ਹੁੰਦਾ, ਆਪ ਉਹਦਾ ਮਨ ਵੀ ਸਫਲਾ ਹੋ ਗਿਆ, ਉਹਦੇ ਬਚਨ ਵੀ ਸਫਲੇ ਹੋ ਗਏ, ਉਹਦੇ ਕਰਮ ਵੀ ਸਫਲੇ ਹੋ ਗਏ, ਉਹਦਾ ਜਨਮ ਲੈਣਾ ਵੀ ਸਫਲਾ ਹੋ ਗਿਆ। ਅਗਲੀਆਂ ਪੰਕਤੀਆਂ ਚ ਕਹਿੰਦੇ ਹਨ
ਕਹੋ ਕਬੀਰ ਤੇ ਜਨ ਕਬ ਹੋ ਨਾ ਹਾਰ, ਢਾਲ ਜੋ ਜਨ ਪਾਸਾ।
ਉਹ ਵਿਅਕਤੀ ਕਦੇ ਵੀ ਹਾਰਦਾ ਨਹੀਂ ਜਿਹੜਾ ਮਨ ਦੇ ਜਿੱਤਣ ਦੇ ਪਾਸੇ ਨੂੰ ਢਾਲਣਾ ਜਾਣਦਾ, ਜਿਹੜਾ ਮਨ ਨੂੰ ਜਿੱਤ ਲੈਂਦਾ ਉਹ ਕਦੇ ਹਾਰਦਾ ਨਹੀਂ। ਪਰ ਮਨ ਕਦੋਂ ਜਿੱਤਿਆ ਜਾਂਦਾ, ਜਦੋਂ ਗੁਰੂ ਦੀ ਕਿਰਪਾ ਹੋਵੇ। ਬਾਣੀ ਨੇ ਐਸੇ ਬਚਨ ਕਹੇ ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਮਨ ਤਾਂ ਜਿੱਤਿਆ ਜਾਏਗਾ ਜੇ ਗੁਰੂ ਦੀ ਮਿਹਰ ਹੋ ਗਈ, ਨਹੀਂ ਤਾਂ ਮਨ ਬੰਦੇ ਨੂੰ ਜਿੱਤ ਲੈਂਦਾ। ਜੇ ਗੁਰੂ ਕਿਰਪਾ ਕਰ ਦੇਵੇ ਤਾਂ ਫਿਰ ਜੀਵ ਮਨ ਨੂੰ ਜਿੱਤ ਕੇ ਜਾਂਦੇ ਨੇ। ਮਨ ਨੂੰ ਕੌਣ ਜਿੱਤਦੇ ਨੇ? ਜਿਹੜੇ ਨਾਮ ਨਾਲ ਜੁੜਦੇ ਨੇ। ਮੰਨਾ ਨਾਉ ਸੋਈ ਜਿਣ ਜਾਏ, ਔਰੀ ਕਰਮ ਨਾ ਲਿਖ ਲਾਏ। ਅਗਲੀਆਂ ਪੰਕਤੀਆਂ ਵਿੱਚ ਆਪ ਜੀ ਕਹਿੰਦੇ ਹਨ,
ਤੁਹੇ ਲਲਿਤ ਕਬੀਰ ਜੀਓ ਏਕ ਕੋਟ ਪੰਚ ਸਿੱਖ ਦਾਰਾ ਪੰਚੇ ਮੰਗ ਹਾਲ।
ਇੱਕ ਵਾਰ ਪਿਆਰ ਨਾਲ ਆਖੋ ਸਤਨਾਮ। ਕਬੀਰ ਜੀ ਕਹਿੰਦੇ ਜਿਹੜਾ ਸਰੀਰ ਹੈ ਇੱਕ ਕੋਟ ਕਿਲੇ ਦੀ ਨਿਆਈ ਹੈ, ਇੱਕ ਨਗਰ ਦੀ ਨਿਆਈ ਹੈ। ਇਹਦੇ ਵਿੱਚ ਪੰਜ ਸਿੱਕਦਾਰ ਨੰਬਰਦਾਰ ਰਹਿੰਦੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਉਹ ਫਿਰ ਪੰਜੇ ਹੀ ਮਾਮਲਾ ਮੰਗਦੇ ਨੇ। ਮਾਮਲਾ ਉਹਨਾਂ ਦਾ ਕੀ ਹੈ? ਕਾਮ ਕਹਿੰਦਾ ਮੇਰੇ ਮਗਰ ਚੱਲ, ਲੋਭ ਕਹਿੰਦਾ ਮੈਨੂੰ ਦੇ ਕੁਝ ਭਾਈ, ਮੋਹ ਆਪਣਾ ਮੰਗਦਾ ਹੈ, ਕ੍ਰੋਧ ਆਪਣਾ ਮੰਗਦਾ ਹੈ, ਆਪਣੇ ਵੱਲ ਤੋਰਦਾ ਹੈ, ਤੇ ਹੰਕਾਰ ਜਿਹੜਾ ਹੈ ਇਹ ਆਪਣਾ ਮੰਗਦਾ। ਹਾਲਾ ਸਮਝਦੇ ਮਾਮਲਾ ਜਿਹਨੂੰ ਕਹਿੰਦੇ ਨੇ? ਕਬੀਰ ਜੀ ਕਹਿੰਦੇ ਪੰਜ ਇਸ ਨਗਰ ਦੇ ਨੰਬਰਦਾਰ ਨੇ ਤੇ ਪੰਜੇ ਹੀ ਹਾਲਾ ਮੰਗਦੇ ਨੇ, ਸਾਡਾ ਹਿੱਸਾ ਜਿਹੜਾ ਬਣਦਾ ਭਾਈ ਉਹ ਸਾਨੂੰ ਦੇ। ਪਰ ਕਬੀਰ ਜੀ ਕਹਿੰਦੇ ਨੇ ਮਾਮਲਾ ਉਹ ਦੇਗਾ ਜਿਹਨੇ ਜ਼ਮੀਨ ਵਾਹੀ ਹੈ। ਅਗਲੀ ਪੰਕਤੀ ਚ ਕਹਿ ਰਹੇ,
ਜ਼ਮੀਨ ਨਹੀਂ ਮੈਂ ਕਿਸੇ ਕੀ ਬੋਈ ਐਸਾ ਦਿਨ ਦੁਖਾਲਾ।
ਕਹਿੰਦੇ ਮੈਂ ਇਹਨਾਂ ਪੰਜਾਂ ਚੋਂ ਕਿਸੇ ਦੀ ਜ਼ਮੀਨ ਨਹੀਂ ਵਾਹੀ, ਭਾਵ ਨਾ ਮੈਂ ਕਾਮਨਾ ਰੱਖੀਆਂ, ਨਾ ਮੈਂ ਕਦੇ ਕ੍ਰੋਧੀ ਹੋਇਆ, ਨਾ ਕਦੇ ਲੋਭ ਮੇਰੇ ਅੰਦਰ ਵਿਆਪਿਆ ਹੈ, ਨਾ ਮੋਹ ਆਇਆ ਹੈ, ਨਾ ਹੰਕਾਰੀ ਹੋਇਆ। ਇਸ ਕਰਕੇ ਇਹਨਾਂ ਪੰਜਾਂ ਦੀ ਜ਼ਮੀਨ ਮੈਂ ਬੀਜੀ ਨਹੀਂ, ਵਾਹੀ ਨਹੀਂ, ਜ਼ਮੀਨ ਨਹੀਂ ਮੈਂ ਕਿਸੇ ਕੀ ਬੋਈ ਐਸਾ ਦੇਣ ਦੁਖਾਲਾ। ਕਹਿੰਦੇ ਐਵੇਂ ਤਾਂ ਮਾਮਲਾ ਦੇਣਾ ਹੀ ਔਖਾ ਭਾਈ, ਬੜਾ ਦੁੱਖ ਲੱਗਦਾ ਕਬੀਰ ਜੀ ਕਹਿੰਦੇ ਮੈਨੂੰ। ਅਗਲੀਆਂ ਪੰਕਤੀਆਂ ਚ ਕਹਿੰਦੇ,
ਹਰ ਕੇ ਲੋਗਾ ਮੋਕੋ ਨੀਤ ਡਸਾ ਪਟਵਾਰੀ।
ਕਹਿੰਦੇ ਆ ਹਰੀ ਦੇ ਲੋਕੋ, ਉਹ ਮੈਨੂੰ ਨਿਤਾ ਪ੍ਰਤੀ ਉਹ ਜ਼ਮੀਨਾਂ ਦਾ ਹਿਸਾਬ ਕਰਨ ਵਾਲਾ ਪਟਵਾਰੀ ਧਰਮਰਾਜ ਉਹ ਵੀ ਦੁਖੀ ਕਰਦਾ, ਉਹ ਵੀ ਡਸਦਾ ਡੰਗ ਮਾਰਦਾ ਹੈ। ਕਬੀਰ ਜੀ ਕਹਿੰਦੇ ਹਨ,
ਉਪਰ ਪੂਜਾ ਕਰਮ ਗੁਰ ਪੈ ਪੁਕਾਰਿਆ ਤਿਨਹੋਂ ਲਿਆ ਉਬਾਰੀ।
ਕਹਿੰਦੇ ਮੈਂ ਹਾਰ ਗਿਆ, ਮੈਂ ਬਾਹਾਂ ਉੱਤੇ ਕਰ ਲਈਆਂ, ਜਿਵੇਂ ਕਹਿੰਦੇ ਹੱਥ ਖੜੇ ਕਰ ਲਏ। ਕਬੀਰ ਜੀ ਕਹਿੰਦੇ ਮੈਂ ਵੀ ਹੱਥ ਖੜੇ ਕਰ ਲਏ। ਉਪਰ ਪੂਜਾ ਕਰ ਮੈਂ ਗੁਰ ਪੈ ਪੁਕਾਰਿਆ, ਮੈਂ ਗੁਰੂ ਨੂੰ ਬੇਨਤੀ ਕੀਤੀ, ਜਦੋਂ ਗੁਰੂ ਨੂੰ ਬੇਨਤੀ ਕੀਤੀ ਤਿੰਨਹੋਂ ਲੀਆ ਉਬਾਰੀ, ਗੁਰੂ ਨੇ ਮੇਰੀ ਬੇਨਤੀ ਨੂੰ ਪ੍ਰਵਾਨ ਕਰਕੇ ਮੈਨੂੰ ਬਚਾ ਲੈਣਾ ਕੀਤਾ।
ਰਹਾ ਨੌ ਡਾਡੀ ਦਸ ਮੁਨਸਫ ਧਾਵੈ ਰਈਅਤ ਬਸਨ ਨਾ ਦੇਹੀ।
ਕਹਿੰਦੇ ਨੌ ਡਾਡੀ, ਡਾਡੀ ਕਹਿੰਦੇ ਨੇ ਜਰੀਬ ਨੂੰ ਜਿਹਦੇ ਨਾਲ ਜ਼ਮੀਨ ਮਿਲੀ ਜਾਂਦੀ। ਕਹਿੰਦੇ ਜਿਹੜੇ ਨੌ ਦਰਵਾਜ਼ੇ ਨੇ ਗਰੀਬਾਂ ਨੇ ਜ਼ਮੀਨ ਮਿਲਣ ਵਾਲੀਆਂ, ਦਸ ਮੁਨਸਫ, ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ, ਇਹ ਮੁਨਸਫ ਨੇ। ਕਹਿੰਦੇ ਕਬੀਰ ਜੀ ਕਹਿੰਦੇ ਇਹ ਵੀ ਦੌੜਦੇ, ਇਹ ਸਾਰੇ ਮਿਲ ਕੇ ਰਈਅਤ ਬਸਣ ਨਾ ਦੇਈ, ਸ਼ੁਭ ਗੁਣਾਂ ਦੀ ਜਿਹੜੀ ਪਰਜਾ ਹੈ ਉਹਨੂੰ ਵਸਣ ਨਹੀਂ ਦਿੰਦੇ। ਕਿਉਂ ਨੀ ਵਸਦੀ ਉਹ ਪਰਜਾ ਸ਼ੁਭ ਗੁਣਾਂ ਦੀ? ਆਪ ਜੀ ਕਹਿੰਦੇ ਹਨ,
ਡੋਰੀ ਪੂਰੀ ਮਾਪੈ ਨਾਹੀ ਬਹੁ ਬਿਸਟਾ ਲਾ ਲਈ।
ਕਹਿੰਦੇ ਪੂਰੀ ਡੋਰੀ ਨਾਲ ਨਾਪਦੇ ਨਹੀਂ, ਰਿਸ਼ਵਤ ਵੀ ਬੜੀ ਲੈਂਦੇ ਹਨ। ਕਬੀਰ ਜੀ ਕਹਿ ਰਹੇ ਹਨ,
ਬਹੱਤਰ ਘਰ ਇੱਕ ਪੁਰਖ ਸਮਾਇਆ ਹੁਣ ਦੀਆ ਨਾਮ ਲਿਖਾਈ।
ਕਹਿੰਦੇ ਬਹੱਤਰ ਕੋਠੜੀਆਂ ਵਾਲਾ ਇਹ ਘਰ ਜਿਹੜਾ ਹੈ ਸਰੀਰ, ਇਹਦੇ ਵਿੱਚ ਇੱਕ ਪੁਰਖ ਸਮਾਇਆ, ਅਕਾਲ ਪੁਰਖ ਵਾਹਿਗੁਰੂ ਬੈਠਾ ਹੈ। ਉਹਨ ਦੀਆ ਨਾਮ ਲਿਖਾਈ, ਗੁਰੂ ਨੇ ਮੇਰੇ ਤੇ ਬਖਸ਼ਿਸ਼ ਕਰਕੇ
ਉਹਦਾ ਨਾਮ ਮੈਨੂੰ ਜੜਾਤਾ। ਉਹਨੇ ਮੈਨੂੰ ਇੱਕ ਵਾਰੀ ਕਿਹਾ, ਉੱਠ ਰਾਮ ਕਹਿ, ਰਾਮ ਕਹੋ ਜੋ ਜਰਲੇ ਜਰਲੇ ਵਿੱਚ ਰਮਿਆ ਹੈ ਉਹਦਾ ਨਾਮ ਫਿਰ ਮੈਂ ਆਪਣੇ ਹਿਰਦੇ ਤੇ ਲਿਖ ਲਿਆ। ਕਬੀਰ ਜੀ ਕਹਿੰਦੇ ਹਨ,
ਧਰਮ ਰਾਏ ਕਾ ਦਫ਼ਤਰ ਸੋਧਿਆ ਬਾਕੀ ਰਜਮ ਨਕਾਈ।
ਕਹਿੰਦੇ ਜਦੋਂ ਮੈਂ ਨਾਮ ਨਾਲ ਸਾਂਝ ਮੇਰੀ ਪੈ ਗਈ ਤੇ ਮੈਂ ਧਰਮਰਾਜ ਦੇ ਦਫ਼ਤਰ ਤੇ ਜਾ ਕੇ ਕਾਗਜ਼ਾਂ ਦੀ ਫੋੜਾ ਫਾੜੀ ਕੀਤੀ ਤੇ ਰੰਚਕ ਮਾਤਰ ਵੀ ਬਾਕੀ ਮੇਰੇ ਸਿਰ ਨਹੀਂ ਨਿਕਲੀ। ਕਬੀਰ ਜੀ ਕਹਿੰਦੇ ਹਨ,
ਸੰਤਾਂ ਕੋ ਮਤ ਕੋਈ ਨਿੰਦੋ ਸੰਤ ਰਾਮ ਹੈ ਏਕੋ।
ਹੈ ਭਾਈ, ਮਤਾਂ ਕੋਈ ਰੱਬ ਦੇ ਪਿਆਰੇ ਸੰਤਾਂ ਦੀ ਨਿੰਦਾ ਕਰੋ, ਕਿਉਂਕਿ ਸੰਤ ਤੇ ਰਾਮ ਦੋਵੇਂ ਇੱਕ ਹੀ ਹਨ। ਕਬੀਰ ਜੀ ਕਹਿੰਦੇ ਹਨ,
ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾਂ ਕਾ ਨਾਮ ਵਿਵੇਕੋ।
ਕਬੀਰ ਜੀ ਕਹਿੰਦੇ, ਮੈਂ ਉਸ ਗੁਰੂ ਨੂੰ ਪ੍ਰਾਪਤ ਕੀਤਾ ਹੈ ਜਿਸ ਦਾ ਨਾਮ ਵਿਵੇਕ ਗਿਆਨ ਵਾਲਾ ਗੁਰੂ ਹੈ। ਜਿਹੜੇ ਗੁਰੂ ਤੋਂ ਮੈਂ ਗਿਆਨ ਪ੍ਰਾਪਤ ਕੀਤਾ ਰਾਮਾਨੰਦ ਜੀ, ਮੈਂ ਉਸ ਗੁਰੂ ਨੂੰ ਤੋਂ ਪ੍ਰਾਪਤ ਕੀਤਾ ਜਿਹਦੇ ਕੋਲੇ ਆਪਣੇ ਕੋਲੇ ਗਿਆਨ ਹੈ, ਜਿਹਦਾ ਨਾਮ ਹੀ ਗਿਆਨੀ ਹੈ, ਵਿਵੇਕ ਵਾਲਾ ਗੁਰੂ ਹੈ।
ਰਾਗ ਸੁਹੀ ਬਾਣੀ ਸ੍ਰੀ ਰਵਿਦਾਸ ਜੀਓ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਹਿ ਕੀ ਸਾਰ ਸੁਹਾਗਨ ਜਾਣੈ।
ਗੁਰੂ ਪਿਆਰਿਓ, ਵਾਹਿਗੁਰੂ ਵਾਹਿਗੁਰੂ ਸਾਹਿਬ। ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਬਾਣੀ ਵਿੱਚ ਨਿਰੰਕਾਰ ਨੂੰ ਪਤੀ ਕਹਿੰਦੇ, ਪਤੀ ਸਹਿ। ਫਿਰ ਕਹਿੰਦੇ ਨੇ ਉਹਦੀ ਸਾਰ ਕੌਣ ਜਾਣਦਾ, ਸੁਹਾਗਨ ਜਾਣਦਾ। ਜਿਨ੍ਹਾਂ ਨੂੰ ਪਤੀ ਨਾਲ ਪਿਆਰ ਹੈ ਉਹੀ ਜੀਵ ਰੂਪੀ ਉਸ ਇਸਤਰੀਆਂ ਉਸਦੀ ਸਾਰ ਜਾਣਦੀਆਂ ਹਨ, ਤੇ ਜਿਨ੍ਹਾਂ ਨੂੰ ਉਸ ਪਤੀ ਨਾਲ ਪਿਆਰ ਨਹੀਂ ਉਸ ਦੀ ਸਾਰ ਨਹੀਂ ਜਾਣਦੇ। ਜੇ ਅਸੀਂ ਬੈਠ ਕੇ ਇਕਾਗਰਤਾ ਨਾਲ ਸੋਚੀਏ, ਅਸੀਂ ਚਾਰ ਠੀਕਰੀਆਂ ਕਮਾ ਕੇ ਬੱਚਿਆਂ ਦੇ ਅਹਿਸਾਨ ਕਰਦੇ, ਮੈਂ ਇਹਨਾਂ ਨੂੰ ਇੰਨਾ ਕਮਾ ਕੇ ਦਿੱਤਾ, ਇਹਨਾਂ ਨੇ ਕੀਤਾ ਤਾਂ ਨਹੀਂ ਦਿੱਤਾ। ਜਿਸ ਨਿਰੰਕਾਰ ਨੇ ਸਾਨੂੰ ਇਹ ਸਰੀਰ ਦਿੱਤਾ, ਜਿਸ ਨੇ ਦੇਖਣ ਲਈ ਅੱਖਾਂ ਦਿੱਤੀਆਂ, ਸੁਣਨ ਲਈ ਕੰਨ ਦਿੱਤੇ, ਬੋਲਣ ਲਈ ਰਸਨਾ ਦਿੱਤੀ, ਕਰਨ ਲਈ ਹੱਥ ਦਿੱਤੇ, ਚੱਲਣ ਲਈ ਪੈਰ ਦਿੱਤੇ, ਸੋਚਣ ਲਈ ਦਿਮਾਗ ਦਿੱਤਾ, ਅਸੀਂ ਬੱਚਿਆਂ ਤੋਂ ਇਹ ਆਸ ਰੱਖਦੇ ਕਿ ਸਾਡਾ ਸ਼ੁਕਰਾਨਾ ਕਰਨ, ਕਿਉਂਕਿ ਮੈਂ ਇਸ ਨੂੰ ਧਨ ਦਿੱਤਾ ਹੈ। ਜਿਸ ਨਿਰੰਕਾਰ ਨੇ ਸਾਨੂੰ ਇੰਨਾ ਕੁਝ ਦਿੱਤਾ, ਸੋਚੋ ਭਲਾ ਆਪਣੇ ਮਨ ਵਿੱਚ ਉਹਦਾ ਸ਼ੁਕਰਾਨਾ ਅਸੀਂ ਕਿੰਨਾ ਕੁ ਕਰਦੇ ਹਾਂ। ਹੱਥ ਕੱਟਿਆ ਜਾਏ ਜੈਸਾ ਹੈ ਵੈਸਾ ਨਹੀਂ ਮਿਲੇਗਾ, ਅੱਖਾਂ ਦੀ ਲਾਈਟ ਪਿੱਛੋਂ ਬੰਦ ਹੋ ਜਾਏ ਦੁਨੀਆਂ ਦੀ ਕੋਈ ਤਾਕਤ ਨਹੀਂ ਤੁਹਾਨੂੰ ਲਾਈਟ ਦੇ ਸਕੇ। ਡਾਕਟਰ ਲੋਕ ਕਹਿੰਦੇ ਜੀ ਪਿੱਛੋਂ ਹੀ ਲਾਈਟ ਚਲੀ ਗਈ, ਹੁਣ ਅੱਖਾਂ ਦਿੱਤੀਆਂ, ਜ਼ਬਾਨ ਕੱਟੀ ਜਾਏ ਤੇ ਕੋਈ ਜ਼ਬਾਨ ਨਹੀਂ ਦੇ ਸਕਦਾ, ਪਰ ਉਹਨੂੰ ਦਿੱਤੀ ਉਹਨੇ ਸਾਨੂੰ ਦਿਮਾਗ ਦਿੱਤਾ, ਅਸੀਂ ਕਦੇ ਉਹਦਾ ਸ਼ੁਕਰਾਨਾ ਨਹੀਂ ਕੀਤਾ, ਕਿਉਂਕਿ ਸਾਨੂੰ ਉਸਦੀ ਸਾਰ ਨਹੀਂ ਹੈ। ਇਸ ਕਰਕੇ ਸਾਰ ਨਹੀਂ ਕਿਉਂਕਿ ਅਸੀਂ ਸੁਹਾਗਣਾ ਨਹੀਂ, ਅਸੀਂ ਹਾਂ ਛੁੱਟੜ। ਕੱਲ ਮੈਂ ਆਪ ਜੀ ਨੂੰ ਛੁੱਟੜ ਦੇ ਅਰਥ ਦੱਸੇ ਹਨ, ਜੋ ਛੁੱਟੜ ਘਰ ਘਰ ਫਿਰਿਆ, ਜਿੱਥੇ ਜੀ ਕਰਿਆ ਉੱਥੇ ਹੀ ਮੱਥਾ ਟੇਕ ਲਿਆ, ਜਿਹਨੂੰ ਜੀ ਕਰਿਆ ਬ੍ਰਹਮ ਗਿਆਨੀ ਕਹਿਤਾ, ਜਿਹਦੀ ਜੀ ਕਰਿਆ ਨਿੰਦਾ ਕਰ ਲਈ, ਖਸਮ ਛੋਟ ਦੂਜੇ ਲੱਗੇ ਡੂਬੇ ਸੇ ਵਣਜਾਰਿਆ, ਸਤਿਗੁਰੂ ਹੈ ਬੋਹੇ ਥਾ ਵਿਰਲਾ ਕਿਨੇ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ। ਜਿਹੜੇ ਵਿਚਾਰ ਲੈਂਦੇ ਨੇ ਕਿ ਸਤਿਗੁਰੂ ਜਹਾਜ਼ ਹੈ, ਉਹਨਾਂ ਨੂੰ ਕਿਰਪਾ ਕਰਕੇ ਪਾਰ ਕਰ ਦਿੰਦਾ ਹੈ। ਸਾਹਿਬ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਸਹਿ ਕੀ ਸਾਰ ਸੁਹਾਗਨ ਜਾਨੈ। ਜਿਹੜੀ ਪਤੀਵਰਤਾ ਇਸਤਰੀ ਹੈ ਉਹੀ ਪਤੀ ਦੀ ਸਾਰ ਨੂੰ ਜਾਣਦੀ ਹੈ, ਜਿਹਨੂੰ ਪਤੀ ਨਾਲ ਲਗਾਓ ਨਹੀਂ ਉਹ ਪਤੀ ਦੀ ਸਾਰ ਕਿਆ ਜਾਣੇਗੀ। ਅਗਲੀ ਪੰਕਤੀ ਚ ਕਹਿ ਰਹੇ ਹਨ ਰਵਿਦਾਸ ਜੀ ਮਹਾਰਾਜ,
ਤਜ ਅਭਿਮਾਨ ਸੁਖ ਰਲਿਆ ਮਨ।
ਉਹ ਅਭਿਮਾਨ ਹੰਕਾਰ ਨੂੰ ਤਿਆਗ ਕੇ ਆਪਣੇ ਜੀਵਨ ਵਿਚ ਸੁਖ ਵੀ ਮੰਗਦੀ ਹੈ ਅਤੇ ਖੁਸ਼ੀਆਂ ਵੀ ਮਾਣਦੀ ਹੈ। ਸਤਿਗੁਰੂ ਜੀ ਕਹਿ ਰਹੇ ਹਨ
ਤਨ ਮਨ ਦੇ ਅੰਤਰ ਰੱਖੈ।
ਐਸੀ ਜੀਵ ਰੂਪੀ ਇਸਤਰੀ ਤਨ ਮਨ ਉਸ ਨੂੰ ਅਰਪਣ ਕਰ ਦਿੰਦੀ ਹੈ ਪਤੀ ਪਰਮੇਸ਼ਵਰ ਨੂੰ, ਉਹਦੇ ਵਿਚ ਕੋਈ ਅੰਤਰ ਫਰਕ ਨਹੀਂ ਰੱਖਦੀ ਕਿ ਮੈਂ ਕੁਝ ਬਚਾ ਲਵਾਂ ਕੁਝ ਦੇ ਦਿਆਂ, ਐਸਾ ਨਹੀਂ। ਯਾਦ ਰੱਖੋ ਬਾਣੀ ਨੇ ਐਸੇ ਬਚਨ ਕਹੇ ਨੇ, ਜੇ ਪਾਉਣਾ ਹੈ ਤੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ, ਤੈਨੂੰ ਪ੍ਰਾਪਤੀ ਤਾਂ ਹੋਏਗੀ ਜੇ ਤਨ ਮਨ ਧਨ ਸਭ ਅਰਪਣ ਕਰ ਦੇਵੇਂ। ਜੋ ਤੇਰੇ ਕੋਲੇ ਹੈ ਤੂੰ ਕਹੇ ਮੇਰਾ ਕੁਝ ਨਹੀਂ ਤੇਰਾ ਹੀ ਤੇਰਾ ਹੈ ਤਾਂ ਪ੍ਰਾਪਤੀ ਹੋਏਗੀ। ਤਜ ਅਭਿਮਾਨ ਸੁਖ ਰਲੀਆਂ ਮਨ ਹੈ। ਰਵਿਦਾਸ ਜੀ ਮਹਾਰਾਜ ਕਹਿੰਦੇ ਹਨ ਤਨ ਮਨ ਦੇ ਨਾ ਅੰਤਰ ਰੱਖ ਹੈ, ਆਪਣਾ ਤਨ ਮਨ ਉਸਦੇ ਅਰਪਣ ਕਰ ਦਿੰਦੀ ਤੇ ਫਰਕ ਕੋਈ ਨਹੀਂ ਰੱਖਦੀ ਉਸ ਪਤੀ ਪਰਮੇਸ਼ਵਰ ਨਾਲ।
ਅਵਰਾ ਦੇਖ ਨਾ ਸੁਣੈ ਅਪਖ,
ਨਾ ਕਿਸੇ ਦੂਸਰੇ ਨੂੰ ਦ੍ਰਿਸ਼ਟੀ ਥੱਲੇ ਲਿਆਉਂਦੀ ਹੈ, ਨਾ ਕਿਸੇ ਦੂਸਰੇ ਨਾਲ ਅਭਖ ਹੈ ਬਚਨ ਕਰਦੀ ਹੈ।
ਉਹ ਕਦ ਜਾਣੈ ਪੀਰ ਪਰਾਈ,
ਉਹ ਕਦੋਂ ਪਰਾਈ ਪੀੜਾ ਨੂੰ ਜਾਣਦਾ ਹੈ। ਰਵਿਦਾਸ ਜੀ ਮਹਾਰਾਜ ਕਹਿੰਦੇ ਹਨ
ਜਾ ਕਾ ਅੰਤਰ ਦਰਦ ਨ ਪਾਈ,
ਜਿਹਦੇ ਅੰਦਰ ਪਾਈ ਜਿੰਨਾ ਵੀ ਦਰਦ ਨਹੀਂ ਉਹ ਪਰਾਈ ਪੀੜਾ ਨੂੰ ਕੀ ਜਾਣੇਗਾ। ਜਿਨ ਕਦੇ ਜਪਿਆ ਨਹੀਂ ਉਹ ਨਾਮ ਦੀ ਸਾਰ ਕੀ ਜਾਣੇਗਾ। ਬਾਣੀ ਨੇ ਐਸੇ ਬਚਨ ਕਹਿ ਅੰਮ੍ਰਿਤ ਕੀ ਸਾਰ ਸੋਈ ਜਾਣੈ, ਜੇ ਅੰਮ੍ਰਿਤ ਕਾ ਵਪਾਰੀ ਜੀਓ। ਜਿਹੜਾ ਵਪਾਰੀ ਨਹੀਂ, ਜੇ ਹੀਰਿਆਂ ਦਾ ਵਪਾਰੀ ਨਹੀਂ ਤਾਂ ਹੀਰੇ ਕਿੱਥੋਂ ਪਰਖੇਗਾ ਜੀ। ਕੌਡੀਆਂ ਦੇ ਵਪਾਰੀ ਕੋਲ ਹੀਰਾ ਲੈ ਜਾ, ਉਹਨੂੰ ਕਹੋ ਇਹਦਾ ਮੁੱਲ ਕਿੰਨਾ, ਦੱਸ ਕਿਆ ਦੱਸੇਗਾ, ਨਹੀਂ ਦੱਸ ਸਕਦਾ। ਤੋ ਕਬੀਰ ਜੀ ਮਹਾਰਾਜ ਕਹਿੰਦੇ ਨੇ ਭਾਈ ਜਾ ਕੇ ਅੰਤਰ ਦਰਦ ਨਾ ਪਾਈ, ਜਿਹਦੇ ਅੰਦਰ ਆਪਣੇ ਪਾਈ ਜਿੰਨਾ ਵੀ ਦਰਦ ਨਹੀਂ ਉਹ ਪਰਾਈ ਪੀੜਾ ਨੂੰ ਕੀ ਜਾਣ ਸਕੇਗਾ।
ਰਹਾ ਦੁਖੀ ਦੁਹਾਗਨ ਦੋਇ ਪਖਿਨੀ,
ਜਿਹੜੀ ਜੀਵ ਰੂਪੀ ਇਸਤਰੀ ਨੇ ਪਤੀ ਪਰਮੇਸ਼ਵਰ ਨਾਲ ਸਾਂਝ ਨਹੀਂ ਪਾਈ ਉਹ ਦੋਵੇਂ ਪੱਖਾਂ ਵਿਚ ਹੀਣੀ ਹੈ, ਦੋਵੇਂ ਪੱਖ ਉਹਦੇ ਨਾਲ ਸਾਂਝ ਨਹੀਂ ਰੱਖਦੇ। ਮਾਤ ਲੋਕ ਰੂਪੀ ਪੇਕੇ ਘਰ ਵਿਚ ਵੀ ਉਹਦੀ ਨਰਾਦਰੀ, ਤੇ ਜਦੋਂ ਪਰਲੋਕ ਰੂਪੀ ਸਹੁਰੇ ਘਰ ਵਿਚ ਜਾਏਗੀ ਉੱਥੇ ਵੀ ਨਰਾਦਰੀ। ਪਾਤਸ਼ਾਹ ਕਹਿੰਦੇ ਦੁਖੀ ਦੁਹਾਗਨ, ਇੱਕ ਹੈ ਸੁਹਾਗਣ ਤੇ ਇੱਕ ਹੈ ਦੁਹਾਗਨ। ਸੁਹਾਗਣ ਪਤੀਵਰਤਾ ਤੇ ਦੁਹਾਗਨ ਜਿਹਨੂੰ ਛੁੱਟੜ ਕਹਿੰਦੇ, ਜਿਹਨੂੰ ਪਤੀ ਨਾਲ ਲਗਾਓ ਨਹੀਂ। ਆਪ ਕਹਿੰਦੇ ਨੇ ਦੁਖੀ ਦੁਹਾਗਨ ਦੋਏ ਪੱਖ ਹੀਨੀ, ਉਹ ਦੋਹਾਂ ਪੱਖਾਂ ਤੋਂ ਮਾਤ ਲੋਕ ਤੇ ਪ੍ਰਲੋਕ ਤੋਂ ਦੋਹਾਂ ਤੋਂ ਹੀਣੀ ਹੋ ਗਈ।
ਜਿਨ ਨਹਾ ਨਿਰੰਤਰ ਭਗਤ ਨਕੀਨੀ,
ਜਿਸ ਨੇ ਨਿਰੰਤਰ ਇੱਕ ਰਸ ਨਹਾ ਪਤੀ ਪਰਮੇਸ਼ਵਰ ਦੀ ਭਗਤੀ ਨਹੀਂ ਕੀਤੀ। ਰਵਿਦਾਸ ਜੀ ਕਹਿੰਦੇ ਹਨ
ਪੁਰਸ ਲਾਤ ਕਾ ਪੰਥ ਦੁਹੇਲਾ,
ਇਹ ਸ਼ਬਦ ਜਿਹੜਾ ਹੈ ਇਹਦੇ ਵੱਲ ਧਿਆਨ ਦਿਓ। ਬਾਣੀ ਨੇ ਐਸੇ ਬਚਨ ਕਹਿਣ ਫਰੀਦ ਜੀ ਨੇ ਵਾਲੋਹ ਨਿੱਕੀ ਪੁਰਸ ਲਾਤ, ਕੰਨੀ ਨਾ ਸੁਣੀ ਆਏ ਪੁਰਸ ਲਾਤ, ਦੋਜਕ ਦੇ ਨਰਕਾਂ ਦੇ ਰਸਤੇ ਵਿਚ ਮੁਸਲਮਾਨ ਧਰਮ ਜਿਹੜਾ ਹੈ ਇੱਕ ਪੁਲ ਮੰਨਦਾ, ਪੁਲ ਉਹਨੂੰ ਸਰਾਤ ਦਾ ਪੁਲ ਕਹਿੰਦੇ। ਬਾਣੀ ਨੇ ਸਲਾਤ ਲਿਖਿਆ,
ਵਾਲੋ ਨਿੱਕੀ ਪੁਰਸ ਲਾਤ ਤੇ ਐਸਾ ਕਿਹਾ ਜਾਂਦਾ ਕਿ ਵਾਲ ਜਿੰਨਾ ਬਰੀਕ ਹੈ ਜਿਹੜੀਆਂ ਪੁਨਾਤਮਾ ਨੇ ਜਿਹੜੇ ਨਾਮ ਜਪਦੇ ਆਪਣੇ ਜੀਵਨ ਵਿੱਚ ਨੇਕ ਕਰਮ ਕਰਦੇ ਉਹ ਉਸ ਪੁਲ ਤੋਂ ਸਹਿਜੇ ਗੁਜ਼ਰ ਜਾਂਦੇ ਤੇ ਜਿਹੜੇ ਪਾਪੀ ਨੇ ਉਸ ਪੁਲ ਦੇ ਦੋਹੀ ਬੰਨੀ ਅੱਗ ਬਲਦੀ ਹੈ ਦੋਜਕ ਦੀ ਅੱਗ ਉਸ ਅੱਗ ਵਿੱਚ ਸੜ ਕੇ ਭਸਮ ਹੋ ਜਾਂਦੇ ਉਹ ਅੱਗ ਵਿੱਚ ਗਿਰਦੇ ਤੋ ਆਪ ਜੀ ਕਹਿੰਦੇ ਪੁਰਸ ਲਾਤ ਕਾ ਪੰਥ ਦੋਹੇਲਾ ਪੰਥ ਦਾ ਅਰਥ ਹੈ ਰਸਤਾ ਦੋਹੇਲਾ ਦਾ ਅਰਥ ਹੈ ਕਠਿਨ ਹੈ ਔਖਾ ਹੈ ਉਹ ਜਿਹੜਾ ਸਰਾਤ ਦਾ ਪੁਲ ਹੈ ਉਹਦਾ ਰਸਤਾ ਬੜਾ ਕਠਿਨ ਹੈ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ ਤੇ ਫਿਰ ਅਗਲੀ ਪੰਕਤੀ ਚ ਹੋਰ ਦੱਸਦੇ ਹਨ
ਸੰਗ ਨਾ ਸਾਥੀ ਗਵਨ ਕੇਲਾ
ਕਹਿੰਦੇ ਇੱਕ ਉੱਥੇ ਦੇ ਨਾਲ ਕੋਈ ਨੀ ਹੋਣਾ ਇਹਨੇ ਕੱਲੇ ਨੇ ਉੱਥੇ ਗਵਨ ਕਰਨਾ ਜਾਣਾ ਇਹਦੇ ਨਾਲ ਕੋਈ ਸਾਥੀ ਇਹਦਾ ਨਹੀਂ ਹੋਏਗਾ ਨਾ ਕੋਈ ਸਾਥ ਹੋਏਗਾ ਨਾ ਕੋਈ ਪੁੱਤਰ ਨਾ ਧੀ ਨਾ ਮਿੱਤਰ ਨਾ ਰਿਸ਼ਤੇਦਾਰ ਨਾ ਕੋਈ ਸਾਖ ਸੰਬੰਧੀ ਕੋਈ ਇਹਦੇ ਨਾਲ ਨਹੀਂ ਜਾਣਾ ਸੰਗ ਨਾ ਸਾਥੀ ਗਵਨ ਅਕੇਲਾ ਉੱਥੇ ਇਹ ਇਕੱਲਾ ਹੀ ਜਾਏਗਾ ਆਪ ਜੀ ਕਹਿ ਰਹੇ ਹਨ
ਦੁਖਿਆ ਦਰਦ ਬੰਦ ਦਰ
ਭਗਵਾਨ ਅੱਗੇ ਬੇਨਤੀ ਕਰ ਦੇਣਾ ਹੈ ਪ੍ਰਭੂ ਮੈਂ ਆਪਣੇ ਅੰਦਰ ਬਹੁਤ ਸਾਰੀ ਦਰਦ ਪੀੜਾ ਲੈ ਕੇ ਬਹੁਤ ਸਾਰੇ ਅਨੇਕਾਂ ਸਾਲ ਲੈ ਕੇ ਮੈਂ ਤੇਰੇ ਦਰ ਤੇ ਆਇਆ ਹਾਂ ਦੁਖੀ ਹੋ ਕੇ
ਬਹੁਤ ਪਿਆਸ ਜਵਾਬ ਨ ਪਾਇਆ
ਮੇਰੇ ਅੰਦਰ ਤੇਰੇ ਦਰਸ਼ਨਾਂ ਦੀ ਪਿਆਸ ਬੜੀ ਹੈ ਪਰ ਪ੍ਰਭੂ ਮੈਨੂੰ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ
ਕਹਿ ਰਵਿਦਾਸ ਸ਼ਰਨ ਪ੍ਰਭ ਤੇਰੀ
ਰਵਿਦਾਸ ਜੀ ਮਹਾਰਾਜ ਕਹਿੰਦੇ ਨੇ ਪ੍ਰਭੂ ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ
ਜੋ ਜਾਣੋ ਤੂੰ ਕਰ ਗਤ ਮੇਰੀ
ਜਿਵੇਂ ਤੂੰ ਜਾਣੇ ਜਿਵੇਂ ਤੈਨੂੰ ਚੰਗਾ ਲੱਗੇ ਹੈ ਪ੍ਰਭੂ ਓਵੇਂ ਤੂੰ ਮੇਰੀ ਮੁਕਤੀ ਕਰ
ਸੋਹੇ ਜੋ ਦਿਨ ਆਵੇ ਸੋ ਦਿਨ ਜਾਈ
ਬਾਣੀ ਜਗਾਉਂਦੀ ਹੈ ਅਸੀਂ ਸੁੱਤੇ ਹਾਂ ਬਾਣੀ ਜਗਾਉਂਦੀ ਜਾਗ ਜਾ ਭਾਈ ਕਹਿੰਦੇ ਕਦੇ ਸੋਚਿਆ ਕਿ ਅੱਜ ਦਿਨ ਚੜਿਆ ਜਿਹੜਾ ਦਿਨ ਆਇਆ ਉਹ ਗੁਜ਼ਰ ਗਿਆ ਇਸ ਦਿਨ ਵਿੱਚ ਕੰਮ ਤਾਂ ਗਿਣ ਲੈਣਾ ਅੱਜ ਮੈਂ ਫਲਾਣੀ ਪਾਰਟੀ ਤੇ ਜਾਣਾ ਫਲਾਣੇ ਦੇ ਖੰਡ ਪਾਠ ਦੇ ਭੋਗ ਤੇ ਜਾਣਾ ਫਲਾਣੇ ਦੇ ਮੁੰਡੇ ਦਾ ਵਿਆਹ ਹੈ ਉੱਥੇ ਜਾਣਾ ਫਿਰ ਮੈਂ ਸ਼ਾਮ ਨੂੰ ਆਹ ਪੇਪਰ ਭਰਨੇ ਨਾ ਆਹ ਕੰਮ ਕਰਨਾ ਪਰ ਕਦੇ ਐਸਾ ਨਹੀਂ ਸੋਚਿਆ ਮੈਂ ਸਿਮਰਨ ਵੀ ਕਰਨਾ ਖਰੀ ਭਾਈ ਕਹਿੰਦੇ ਜਿਹੜਾ ਦਿਨ ਆਉਂਦਾ ਹੈ ਉਹੀ ਦਿਨ ਲੰਘ ਜਾਂਦਾ ਚਲਿਆ ਜਾਂਦਾ ਐ ਜੀਵ ਤੂੰ ਵਿਚਾਰ ਕਰ ਆਪਣੇ ਮਨ ਵਿੱਚ ਅਰਦਾਸ ਕਹਿੰਦੇ ਹਨ
ਕਰਨਾ ਕੂਚ ਰਹਿਣ ਫਿਰ ਨਾਹੀ
ਕਹਿੰਦੇ ਇੱਕ ਦਿਨ ਇਸ ਸੰਸਾਰ ਤੋਂ ਕੂਚ ਕਰ ਜਾਣਾ ਚਲੇ ਜਾਣਾ ਹੈ ਇੱਥੇ ਸਥਿਰ ਨਹੀਂ ਰਹਿਣਾ ਪੱਕਿਆ ਨਹੀਂ ਰਹਿਣਾ
ਸੰਗ ਚਲਤ ਹੈ ਹਮ ਵੀ ਚਲਣਾ
ਕਿਉਂਕਿ ਸਾਰਾ ਸੰਗ ਸਾਥ ਜਾ ਰਿਹਾ ਹੈ ਜਦੋਂ ਸਾਰੇ ਜਾ ਰਹੇ ਨੇ ਤੇ ਅਸੀਂ ਕਿਵੇਂ ਰਵਾਂਗੇ ਭਾਈ ਕਹਿੰਦੇ ਨੇ ਸੰਗ ਚਲਤ ਹੈ ਹਮ ਵੀ ਚੱਲਣਾ ਇਹ ਯਾਦ ਰੱਖ ਕੇ ਮੈਂ ਵੀ ਚਲੇ ਜਾਣਾ ਇਸ ਸੰਸਾਰ ਤੋਂ ਕਿਉਂਕਿ ਸਾਰੇ ਸਾਥੀ ਚਲੇ ਜਾ ਰਹੇ ਹਨ
ਦੂਰ ਗਵਨ ਸਿਰ ਉੱਪਰ ਮਰਨਾ
ਗਵਨ ਜਾਣਾ ਵੀ ਦੂਰ ਹੈ ਜਾਣਾ ਵੀ ਉੱਥੇ ਜਿਸ ਦੇਸ਼ ਦਾ ਪਤਾ ਨਹੀਂ ਬਾਣੀ ਨੇ ਇਸੇ ਬਚਨ ਕਹੇ ਮੈਂ ਕਈ ਵਾਰੀ ਹੈਰਾਨ ਹੁੰਦਾ ਕਿ ਅਸੀਂ ਕਿੰਨੇ ਸਾਡੀ ਅਕਲ ਤੇ ਪੜਦਾ ਪਿਆ ਹੈ ਕਿ ਗੁਰੂ ਕੁੱਕੀ ਜਾਂਦਾ ਗੁਰੂ ਕਹੀ ਜਾਂਦਾ ਗੁਰੂ ਵਾਰ ਵਾਰ ਕਹਿੰਦਾ ਅਸੀਂ ਉਹਨਾਂ ਬਚਨਾਂ ਨੂੰ ਪੜ ਕੇ ਲੰਘ ਜਾਂਦੇ ਕੀ ਤੁਸੀਂ ਕਦੇ ਨਹੀਂ ਪੜੇ ਐਸੇ ਬਚਨ ਜਹ ਮਾਰਗ ਕੇ ਗਨੇ ਜਾਹੇ ਨਾ ਕੋਸਾ ਕਦੇ ਨੀ ਪੜੇ ਪੜਦੇ ਹਰ ਕਾ ਨਾਮ ਊਹਾ ਸੰਗ ਤੋਸਾ ਫਿਰ ਕਿੰਨਾ ਕੁ ਤੋਸਾ ਇਕੱਠਾ ਕੀਤਾ ਜੀ ਜੇ ਵਚਨਾਂ ਨੂੰ ਪੜਦੇ ਹੋ ਫਿਰ ਕਿੰਨਾ ਕੁ ਤੋਸਾ ਰਸਤੇ ਦਾ ਖਰਚਾ ਇਕੱਠਾ ਕੀਤਾ ਹੈ ਬਾਣੀ ਦੇ ਬਚਨ ਨੇ ਕਿ ਤੋਸਾ ਬੰਦ ਹੋ ਧਰਮ ਕਾ ਗੱਡ ਥੰਮ ਅਹਲੈ
ओट लेहो नारायण दीन दुनिया चल जय पैंडे महाअंध गुबारा हर का नाम संग उजियारा जहां पंथ तेरा को ना सियानू हर का नाम ते नाल पहचानू जय महा भैन दूत जमदल है ते केवल नाम संग तेरे चल जय मुश्किल होवे अत भारी हर को नाम खिन माए उधारी अनक पुनः चरण करत नहीं तरह हर को नाम कोट पाप पर हर असी कदे ध्यान नहीं दिता हुण आप जी कहंदे ने भई दूर गवन सिर उपर मरना कहंदे जाना भी जरूर है दूर है ते मौत भी तेरे सिर ते मंडलांदी है काल बयाल ज्यो परयो डोला मुख पसारे मीत बयाल पता किस नूं कहंदे ने जंगल विच इक सप हुंदा है उहनूं अलदहा सप भी कहंदे मुंह खोल के तुरिया फिरदा जिहड़ी चीज अगे आ गई ओही हड़प कर लई आप जी कहंदे ने उस अजदहा सप वांग भयानक काल मुंह खोल के तेरे पिछे पिया होया काल बयाल ज्यों परयो डोला मुख पसारे मीत आज काल फुन तोहे ग्रस है समझ रखो चीत कहते अपने चित विच इस गल नूं पक्की करके रख कि उस काल ने जां अज जां कल नूं तेनूं पता नहीं कदों खा लैण तो आप जी कहते दूर गवन सिर उपर मरना अगलिया पंक्तियां कहते हैं
क्या तू सोया जाग
अजाने जीव तेनू सोझी नहीं तू बच्चे वर्ग है तू की सुता है जाग पा रवदास जी कहते जाग जाओ अगली पंक्ति च कहते हैं
जीवन जाग सच कर जाना
बस एक गल तेरे च माड़ी आ गई जेड़ा तू इस संसार ते जीवन नू सच मन बैठा है
रहा जिन जियो दिया सूरज के अम्बरावे
जिसने जीव पैदा किते ओही इन्हां नू रिज़क दिंदा है
सब काट पीतर हाथ चलावे
ते कहंदे ने ओ समझो हर घट विच हर अंदर आपे ही दुकान चला रहा है आपे ही रिज़क दे रहा है
घर बंदगी छाड़ मैं मेरा
बस मैं मेरी नू छड़ के उसकी बंदगी कर
हृदय नाम सुमार सवेरा
सवेरे उठ के उसका नाम अपने हृदय विच संभालना कर जप
जन्म सिरा नो पंथ न सवारा
तेरा जन्म तो लंघ चलिया है पर तू अपना अगे दा रास्ता सवारिया नहीं है
सांझ परी दह दिस अंधियारा
बुढ़ापा आ गया सांझ पै गई हुण दसे दिशा विच हनेरा होण वाला है रवदास कहंदे ने
कह रविदास निदान दीवाने
ऐ निदान बेअकल ऐ पागल पुरुषा ऐ दीवाने बावरे छले पुरुषा हांजी
चेतस नाही दुनिया फन खाने
रब नू याद नहीं कर रहे दुनिया फना दा मुकाम है दुनिया मुकाम में फानी तहकीक दिल दानी मम सर मुए अजरा ईल गिरफ्त है नानक साहब एक मौलवी नूं कहिंदे मेरे सिर दे जिहड़े केस ने ना माम सार मूए मूए दा अर्थ है केस कहिंदे मेरे सिर दे जिहड़े केस ने अजराइल गिरफ्तार अजराइल नामे जम ने फड़े ने कुट के दिल हेच नदानी कह मैं अपने दिल विच इह गल सोची नहीं कदे प्यारे हो इस संसार तों चले जाना है इत्थे चार दिवस दे प्रौहणे हां अगे वाजा वजदियां पता नहीं किनू कदों वज जानी है इस करके सतगुरु पातशाह पावन बाणी वार वार कहंदे कि उस नाल जुड़ो अपना मनुखा जन्म जिस लई आए हो जा को आए सोई बिहाजो हर गुर ते मन मसेरा निज घर महल पाओ सुख सहजे बौर न होएगो फेरा फिर फेरा नहीं होएगा जे नाम जपोगे इथे समाप्ति है गुरु पातशाह कृपा करन पवित्र बाणी दा उपदेश साडे सारयां दे हिरदे च वस जाए जिस नाल साडा मनुखा जन्म सफला हो सके।